ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਜੋ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਸਜਦੇ ਨੇ, ਅੱਜ ਦੇ ਇਸ ਹਫ਼ਤੇ ਦੇ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਆਪ ਜੀ ਨੇ ਭਰੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਜਾਪ, ਇਲਾਹੀ ਗੁਰਬਾਣੀ ਦਾ ਕੀਰਤਨ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਅੰਮ੍ਰਿਤ ਵੇਲੇ ਆਏ ਹੋਏ ਪਵਿੱਤਰ ਹੁਕਮ ਦੀ ਵਿਚਾਰ ਆਪ ਜੀ ਨੇ ਪ੍ਰੇਮ ਭਾਵਨਾ ਦੇ ਨਾਲ ਸਰਵਣ ਕੀਤੀ ਹੈ। ਆਓ, ਪਿਛਲੇ ਕੁਛ ਦਿਨਾਂ ਤੋਂ ਆਪਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਬਚਨਾਂ ਵਿੱਚੋਂ ਸ਼ਬਦਾਂ ਦੀ ਵਿਚਾਰ ਆਰੰਭ ਕੀਤੀ ਹੈ। ਉਸੇ ਹੀ ਲੜੀ ਦੇ ਅਧੀਨ ਆਪ ਜੀ ਨੇ ਅੱਜ ਇਹ ਛੇਵਾਂ ਸ਼ਬਦ ਗੁਰੂ ਕਿਰਪਾ ਦੇ ਨਾਲ ਸਰਵਣ ਕੀਤਾ ਹੈ। ਆਓ, ਉਲੀਕੇ ਹੋਏ ਸਮੇਂ ਵਿੱਚ ਰਹਿ ਕੇ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਇਸ ਪਵਿੱਤਰ ਬਚਨ ਨੂੰ ਵਾਚੀਏ ਔਰ ਆਪਣੇ ਖਿਆਲਾਂ ਨੂੰ ਆਪਣੇ ਫੁਰਨਿਆਂ ਨੂੰ ਸੰਕੋਚ ਅੰਤਰਮੁਖ ਹੋ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਦਾਤਾਰ ਜੀ, ਆਪ ਕਿਰਪਾਲਤਾ ਕਰਕੇ ਸਾਡੇ ਅੰਦਰ ਨੂੰ ਇਕਾਗਰਤਾ ਦੀ ਦਾਤ ਬਖਸ਼ੋ ਤਾਂ ਜੋ ਪ੍ਰੇਮ ਭਾਵਨਾ ਨਾਲ ਗੁਰਬਾਣੀ ਵਿਚਾਰ ਗੁਰੂ ਇਤਿਹਾਸ ਦੀ ਵਿਚਾਰ ਕਰ ਸਕੀਏ। ਕਰੋ ਕਿਰਪਾ ਸਾਧ ਸੰਗਤ, ਆਪ ਸਮੂਹ ਮਾਈ ਭਾਈ ਆਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ, ਕੋਈ ਵੀ ਰਸਨਾ ਸਤਿਗੁਰੂ ਜੀ ਦੇ ਇਸ ਨਾਮ ਤੋਂ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਪਵਿੱਤਰ ਉਚਾਰਨ ਕੀਤੇ ਹੋਏ ਬਚਨ ਆਪਾਂ ਰੋਜ਼ਾਨਾ ਸ਼ਾਮ ਦੇ ਦੀਵਾਨ ਵਿੱਚ ਵਿਚਾਰਦੇ ਆ ਰਹੇ ਹਾਂ, ਅੱਜ ਦੇ ਇਸ ਪਵਿੱਤਰ ਬਚਨ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਨੂੰ ਇਹ ਸ਼ਬਦ ਇਹ ਬਚਨ ਹਜ਼ੂਰ ਨੇ ਮਾਛੀਵਾੜੇ ਦੀ ਧਰਤੀ ਤੇ ਉਚਾਰਨ ਕੀਤਾ ਹੈ। ਅੱਜ ਵੀ ਜਦੋਂ ਸਿੱਖ ਸੰਗਤ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਨਮਸਕਾਰ ਕਰਨ ਜਾਂਦੀ ਹੈ ਤੇ ਜਿਸ ਅਸਥਾਨ ਤੇ ਗੁਰੂ ਕਲਗੀਧਰ ਜੀ ਨੇ ਟਿੰਡ ਦਾ ਸਰਾਣਾ ਬਣਾ ਕੇ ਵਿਸ਼ਰਾਮ ਕੀਤਾ ਤੇ ਉਸ ਅਕਾਲ ਉਸ ਮਿੱਤਰ ਨੂੰ ਉਸ ਪਿਆਰੇ ਨੂੰ ਉਸ ਪ੍ਰਭੂ ਨੂੰ ਮੁਖਾਤਿਬ ਹੋ ਕੇ ਜੋ ਪਵਿੱਤਰ ਬਚਨ ਉਚਾਰਨ ਕੀਤੇ ਅੱਜ ਵੀ ਉਸ ਅਸਥਾਨ ਦੇ ਉੱਪਰ ਇਹ ਇਤਿਹਾਸ ਜੋ ਹੈ ਉਹ ਸਾਨੂੰ ਲਿਖਤੀ ਰੂਪ ਵਿੱਚ ਵੀ ਮਿਲਦਾ ਹੈ। ਪਰ ਇਹਦੇ ਪਿਛੋਕੜ ਵਿੱਚ ਜਾਣਾ ਅਤ ਜ਼ਰੂਰੀ ਹੈ। ਆਪ ਸਭ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 22 ਦਸੰਬਰ ਸੰਨ 1704 ਨੂੰ ਚਮਕੌਰ ਦੀ ਧਰਤੀ ਤੇ ਉਸ ਚਮਕੌਰ ਦੀ ਗੜੀ ਵਿੱਚ ਹਜ਼ੂਰ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਤੇ ਉਸ ਜੰਗ ਦੇ ਅੰਦਰ ਸਤਿਗੁਰੂ ਜੀ ਦੇ 2 ਆਪਣੇ ਵੱਡੇ ਲਾਲ ਸਤਿਗੁਰੂ ਜੀ ਦੇ 5 ਪਿਆਰਿਆਂ ਵਿੱਚੋਂ 3 ਪਿਆਰੇ ਤੇ ਹੋਰ ਜਿਹੜੇ ਗੁਰਸਿੱਖ ਭਾਵਨਾ ਵਾਲੇ ਸਨ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇਹੀ ਕਾਰਨ ਕਿ ਸਿੱਖ ਵਿਦਵਾਨਾਂ ਨੇ ਜਦੋਂ ਅਸੀਂ ਚਮਕੌਰ ਦੀ ਗੜੀ ਦੀ ਗੱਲ ਕਰਨੀ ਹੈ ਤੇ ਕੁਦਰਤੀ ਤੌਰ ਤੇ ਹਰ ਸਿੱਖ ਦਾ ਹਿਰਦਾ ਜੋ ਭਾਵਨਾ ਵਾਲਾ ਹੈ ਸਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸ਼ੁਕਰ ਵਜੋਂ ਚੁੱਕ ਜਾਂਦਾ ਹੈ। ਉਸ ਦਾ ਕਾਰਨ ਹੈ ਕਿ ਇਸ ਸੰਸਾਰ ਵਿੱਚ ਹਰ ਮਨੁੱਖ ਦੇ ਅੰਦਰਾਂ ਅੰਤਰੀਵ ਸੁਭਾਅ ਵਿੱਚ ਇਹ ਗੱਲ ਛਿਪੀ ਪਈ ਏ ਕਿ ਉਹ ਆਪਣੇ ਘਰ ਬਾਰੇ ਆਪਣੇ ਪਰਿਵਾਰ ਬਾਰੇ ਆਪਣੇ ਪੁੱਤਰਾਂ ਬਾਰੇ ਆਪਣੀ ਸੰਤਾਨ ਬਾਰੇ ਆਪਣੇ ਸਮਾਜ ਬਾਰੇ ਸਭ ਤੋਂ ਪਹਿਲਾਂ ਸੋਚਦਾ ਹੈ, ਆਪਣੇ ਘਰ ਦੇ ਲਾਭ ਤੋਂ ਬਾਅਦ ਤਾਂ ਉਹ ਕਿਸੇ ਦੂਜੇ ਵੱਲ ਝਾਤੀ ਮਾਰਨ ਜਾਂਦਾ ਹੈ ਕਿ ਇਹਨੂੰ ਵੀ ਸੁੱਖ ਮਿਲ ਜਾਏ। ਪਰ ਦੁਨੀਆਂ ਵਿੱਚ ਕੇਵਲ ਇੱਕੋ ਇੱਕ ਉਦਾਹਰਨ ਹੈ ਕਿ ਚਮਕੌਰ ਸਾਹਿਬ ਦੀ ਧਰਤੀ ਤੇ ਸਹਿਬ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰਿਆਂ ਨੂੰ ਤਾਂ ਬਚਾ ਲਿਆ ਪਰ ਆਪਣੇ ਲਾਲਾਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਘਰ ਨੂੰ ਨਹੀਂ, ਆਪਣੇ ਪੁੱਤਰ ਕੁਰਬਾਨ ਕਰ ਦਿੱਤੇ ਤੇ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਮਾਨ ਸਿੰਘ ਨੂੰ ਬਚਾ ਕੇ ਲੈ ਗਏ ਪਰ ਆਪਣਾ ਪੁੱਤਰ ਦੋਨਾਂ ਵਿੱਚੋਂ ਇੱਕ ਵੀ ਬਚਾ ਕੇ ਚਮਕੌਰ ਦੀ ਧਰਤੀ ਤੋਂ ਬਾਹਰ ਨਹੀਂ ਨਿਕਲੇ। ਜਦੋਂ ਚਮਕੌਰ ਵਿੱਚ ਪ੍ਰਵੇਸ਼ ਕੀਤਾ ਤੇ ਇੱਕ ਵਿਦਵਾਨ ਦੇ ਸ਼ਬਦ, ਜਦੋਂ ਵੀ ਕੋਈ ਚਮਕੌਰ ਦਾ ਸਾਕਾ ਜਾਂ 22 ਦਸੰਬਰ 21 ਦਸੰਬਰ ਦੀ ਗੱਲ ਚੱਲਦੀ ਤੇ ਉਸ ਮੁਸਲਮਾਨ ਲਿਖਾਰੀ ਦੀ ਨਜ਼ਮ ਉਹਦੀ ਰਚਨਾ ਨੂੰ ਕਦੀ ਵੀ ਅੱਖਾਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ। ਮੇਰੇ ਕਹਿਣ ਤੋਂ ਮੁਰਾਦ ਅੱਲਾ ਯਾਰ ਖਾਂ ਜੋਗੀ ਜਿਹਦੀ ਰਚਨਾ ਦਾ ਇੱਕ ਇੱਕ ਸ਼ਬਦ ਭਾਵਨਾ ਨਾਲ, ਸ਼ਰਧਾ ਨਾਲ ਤੇ ਭਾਵਕਤਾ ਜਜ਼ਬਾਤ ਨਾਲ ਭਰਿਆ ਪਿਆ ਹੈ। ਉਹ ਕਹਿੰਦਾ ਜਦੋਂ ਚਮਕੌਰ ਦੀ ਗੜੀ ਗੁਰੂ ਕਲਗੀਧਰ ਜੀ ਨੇ ਤੱਕੀ, ਆਉਣਾ ਇਸ ਸ਼ਬਦ ਦੀ ਵਿਚਾਰ ਵੱਲ ਹੈ ਪਰ ਭੂਮਿਕਾ ਇਹਦੀ ਪ੍ਰਿਸ਼ਠ ਭੂਮੀ ਜੋ ਹੈ ਉਹਨੂੰ ਵਿਚਾਰਨਾ ਅਤ ਜ਼ਰੂਰੀ। ਚਮਕੌਰ ਦੀ ਗੜੀ ਦੇਖੀਏ ਤੇ ਉਹ ਲਿਖਦਾ ਹੈ ਕਿ ਗੁਰੂ ਕਲਗੀਧਰ ਜੀ ਨੇ ਇਸ ਗੜੀ ਨੂੰ ਬੜੀ ਨੀਜ ਦੇ ਨਾਲ ਤੱਕਿਆ ਹੈ ਤੇ ਉੱਥੇ ਪਿਆਰੇ ਭਾਈ ਦਇਆ ਸਿੰਘ ਉਹਨਾਂ ਨੇ ਪੁੱਛਿਆ, ਮਹਾਰਾਜ ਇਸ ਉੱਚੀ ਹਵੇਲੀ ਨੂੰ, ਇਸ ਗੜੀ ਨੂੰ ਤੁਸੀਂ ਇੰਨਾ ਨਜ਼ਰ ਟਿਕਾ ਕੇ ਕਿਉਂ ਦੇਖਦੇ ਪਏ ਹੋ? ਤੇ ਉਸ ਸੱਜਣ ਨੇ ਅੰਦਰ ਦੀ ਭਾਵਨਾ ਨਾਲ ਮੇਰੇ ਕਲਗੀ ਵਾਲੇ ਦੇ ਮੁੱਖ ਤੋਂ ਬਚਨ ਕੁਹਾਏ ਨੇ। ਕਹਿਣ ਲੱਗੇ, ਦਇਆ ਸਿੰਘ ਜਿਸ ਖਿੱਤੇ ਮੇ ਖਮ ਕਹਿਤੇ ਥੇ ਆਨਾ ਯੇ ਵਹੀ ਹੈ। ਖਿੱਤੇ ਦਾ ਅਰਥ ਆਪ ਸਮਝਦੇ ਹੋ ਟਿਕਾਣਾ ਜਾਂ ਧਰਤੀ ਜਾਂ ਥਾਂ। ਜਿਸ ਖਿੱਤੇ ਮੇ ਖਮ ਕਹਿਤੇ ਤੇ ਆਨਾ ਯੇ ਵਹੀ ਹੈ, ਕਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਯੇ ਵਹੀ ਹੈ, ਜਿਸ ਜਗ੍ਹਾ ਪੇ ਬੱਚੋਂ ਕੋ ਕਟਾਣਾ ਯੇ ਵਹੀ ਹੈ, ਮਿੱਟੀ ਕਹਿ ਦੇਤੀ ਹੈ ਠਿਕਾਣਾ ਯੇ ਵਹੀ ਹੈ। ਇਹ ਉਹ ਸੁਭਾਗੀ ਥਾਂ ਆ ਗਈ ਏ ਜਿੱਥੇ ਮੇਰੇ ਪਿਆਰਿਆਂ ਨੇ ਤੇ ਜਿੱਥੇ ਮੇਰੇ ਅੰਦਰ ਦੇ ਟੁਕੜਿਆਂ ਮੇਰੇ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਣਾ ਹੈ। ਇਹ ਉਹ ਧਰਤੀ ਹੈ ਜਿੱਥੇ ਮੇਰੇ ਲਾਲਾਂ ਨੇ ਖੂਨ ਦੀ ਹੋਲੀ ਖੇਡਣੀ ਹੈ। ਇਹ ਕੇਵਲ ਮਥਿਆਸਿਕ ਘਟਨਾ ਨਹੀਂ, ਇਹ ਹਕੀਕਤ ਹੈ। ਤੇ ਗੁਰੂ ਕਲਗੀਧਰ ਜੀ ਨੇ ਜਦੋਂ 22 ਦਸੰਬਰ ਨੂੰ ਚਮਕੌਰ ਦੀ ਧਰਤੀ ਦੇ ਅਦੁੱਤੀ ਜੰਗ ਲੜਿਆ ਹੈ ਤੇ ਜ਼ਫਰਨਾਮੇ ਵਿੱਚ ਦਾਤਾਰ ਜੀ ਨੇ ਦੇਖੋ ਕੈਸੇ ਸ਼ਬਦ ਵਰਤੇ ਨੇ। ਦਾਤਾਰ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਿ ਪੇਮਾ ਸ਼ਿਕਨ ਬੇਦਰੰਗ ਆਮਦੰਦ
ਪੈਮਾਨ ਸ਼ਿਕਾਨ ਦਾ ਅਰਥ ਹੁੰਦਾ ਕਸਮ ਚੁੱਕ ਕੇ ਮੁਕਰਨ ਵਾਲਾ, ਸਹੁੰ ਖਾ ਕੇ ਫਿਰਨ ਵਾਲਾ। ਕਹਿਣ ਲੱਗੇ ਔਰੰਗਜ਼ੇਬ, ਕਦੀ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਜੇ ਤੇਰੇ ਅੰਦਰ ਰੱਬ ਨੇ ਕਿਣਕਾ ਮਾਤਰ ਵੀ ਕਿਤੇ ਸੋਚ ਦਾ ਰੱਖਿਆ ਹੈ ਨਾ, ਤੇ ਦੇਖੀ ਕਸਮਾਂ ਚੁੱਕ ਕੇ ਮੁਕਰਨ ਵਾਲੇ, ਸੋਹਾਂ ਖਾ ਕੇ ਫਿਰਨ ਵਾਲੇ, ਪੇਮਾਂ ਸ਼ਿਕਨ ਕਸਮ ਚੁੱਕ ਕੇ ਮੁਕਰਨ ਵਾਲੇ, 10 ਲੱਖ ਦੀ ਤਾਦਾਦ ਵਿੱਚ ਆਏ, ਮੇਰੇ ਕੋਲ ਕੇਵਲ 40 ਭੁੱਖੇ ਪਾਣੇ ਸਿੱਖ ਸਨ, ਪਰ ਫਿਰ ਵੀ ਤੇਰੇ 10 ਲੱਖ ਦਾ ਮੁਕਾਬਲਾ ਸਾਡੇ 40 ਸਿੱਖਾਂ ਨੇ ਕੀਤਾ ਹੈ। ਸਾਹਿਬ ਨੇ ਸ਼ਬਦ ਵਰਤੇ ਕਿ ਪੇਮਾਂ ਸ਼ਿਕਨ ਬੇਦ ਰੰਗ ਆਮ ਦੰਦ, ਪੇਮਾਂ ਸ਼ਿਕਨ ਅਰਜ਼ ਕੀਤੀ ਕਸਮ ਚੁੱਕ ਕੇ ਮੁਕਰਨ ਵਾਲੇ ਆਏ। ਅੱਗੇ ਫਿਰ ਸ਼ਬਦ ਵਰਤੇ ਹੈ ਗੁਰਸਨਾ ਚੇ ਕਾਰੇ ਕੁਨਦ ਚੇ ਹਲ ਨਰ, ਕਿ ਇੱਕ ਪਾਸੇ ਕੇਵਲ ਭੁੱਖੇ ਪਾਣੇ 40 ਸਿੱਖ ਨੇ। ਗੁਰਮੁਖ, ਸਾਨੂੰ ਤਾਂ ਰੱਬ ਨੇ ਸੁੱਖ ਵੀ ਦਿੱਤਾ ਹੈ, ਘਰ ਦਿੱਤੇ, ਪੁੱਤਰ ਧੀਆਂ ਦਿੱਤੇ, ਕਾਰੋਬਾਰ ਦਿੱਤਾ, ਦੁਨੀਆਂ ਵਿੱਚ ਵੀ ਜੀਣ ਲਈ ਸੁੱਖ ਸਹੂਲਤਾਂ ਦਿੱਤੀਆਂ ਨੇ। ਮੈਂ ਕਹਿੰਦਾ ਜਦੋਂ ਚਮਕੌਰ ਦੀ ਗੜੀ ਤੇ ਮਾਛੀਵਾੜੇ ਤੱਕ ਦਾ ਸਫ਼ਰ ਮੈਂ ਕਦੀ ਵਾਚਨਾ ਵਾਂ, ਦੁਨੀਆਂ ਆਪਣੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਮੁਸੀਬਤ ਆ ਜਾਏ, ਮੌਤ ਨੇੜੇ ਦਿਸਦੀ ਹੋਵੇ ਤੇ ਸੱਕੇ ਭਰਾ ਜਿਨ੍ਹਾਂ ਨੂੰ ਬਾਹਵਾਂ ਕਹਿੰਦੇ ਹਾਂ, ਉਹ ਵੀ ਕੰਨ ਬਚਾ ਕੇ, ਉਹ ਵੀ ਸਮਾਂ ਕੱਢ ਕੇ ਦੂਰ ਚਲੇ ਜਾਂਦੇ ਨੇ, ਮੁਸੀਬਤ ਵਿੱਚ ਆਪਣੇ ਵੀ ਮੂੰਹ ਘੁਮਾ ਜਾਂਦੇ ਨੇ। ਮੈਂ ਕਹਿੰਦਾ ਸਤਿਗੁਰੂ, ਕੀ ਉਹ ਜੀ ਰਹਿਮਤ ਉਹਨਾਂ ਸਿੱਖਾਂ ਵਿੱਚ ਭਰੀ ਸੀ ਜਿਨ੍ਹਾਂ ਨੂੰ ਪਤਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਤੁਰੇ ਕੇਵਲ ਤਾਂ ਕੇਵਲ ਮੌਤ ਨੂੰ ਪ੍ਰਣਾਣਾ ਹੈ, ਸਾਹਮਣੇ ਮੌਤ ਦਿਸਦੀ ਵੀ ਪਈ ਏ ਤਾਂ ਵੀ ਰੋਪੜ ਦੀ ਧਰਤੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਦੀ ਧਰਤੀ ਤੱਕ ਮੌਤ ਨੂੰ ਵਰਨ ਲਈ ਤੇਰੇ ਪਿੱਛੇ ਤੁਰੇ ਆਉਂਦੇ। ਕਦੀ ਇੱਕ ਖੇਨੂ ਨਾ ਸੋਚਿਆ ਨਾ ਕਿ ਜਿਸ ਪਿੱਛੇ ਅਸੀਂ ਤੁਰੇ ਹਾਂ ਕਿਸੇ ਵੇਲੇ ਕਿਸੇ ਵੀ ਥਾਂ ਤੇ ਮੌਤ ਸਾਨੂੰ ਪਰਨਾ ਸਕਦੀ ਏ, ਕਿਤੇ ਵੀ ਦੁਸ਼ਮਣ ਘੇਰ ਕੇ ਹਮਲਾ ਕਰ ਸਕਦਾ ਹੈ। ਮੌਤ ਤੋਂ ਬੇਖੌਫ ਹੋ ਕੇ ਗੁਰੂ ਕਲਗੀਧਰ ਜੀ ਦੇ ਪਿੱਛੇ ਤੁਰੇ ਆਉਂਦੇ ਨੇ। ਇਹਨਾਂ ਦੇ ਮਨ ਵਿੱਚ ਇੱਕੋ ਭਾਵਨਾ ਹੈ ਕਿ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕੀ। ਜਿਹੜੀ ਮੈਂ ਬੇਨਤੀ ਕਰਨੀ ਚਾਹਨਾ, ਹੁਣ ਚਮਕੌਰ ਸਾਹਿਬ ਦੀ ਧਰਤੀ ਤੇ ਗੜੀ ਨੂੰ ਘੇਰਾ ਪਾਇਆ ਹੈ, ਅੰਦਰ 40 ਭੁੱਖੇ ਪਾਣੇ ਸਿੱਖ ਨੇ ਤੇ ਬਾਹਰ 10 ਲੱਖ ਦਾ ਮੁਲਖਈਆ, 10 ਲੱਖ ਫੌਜ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਬਚਨ ਨੇ। ਕਹਿੰਦੇ ਨੇ ਔਰੰਗਜ਼ੇਬ, ਗੁਰਸਨਾ ਚੇ ਕਾਰੇ ਕੁਨਦ ਚੇ ਹਲ ਨਰ, ਕਿ 10 ਲੱਖ ਬਰਾਇਦ ਬਰੋ ਬੇਖਬਰ, ਇੱਕ ਪਾਸੇ 40 ਭੁੱਖੇ ਪਾਣੇ ਤੇ ਦੂਜੇ ਪਾਸੇ 10 ਲੱਖ ਦੀ ਤਾਦਾਦ ਵਿੱਚ ਆ ਕੇ ਫੌਜ ਨੇ ਘੇਰ ਲਿਆ। ਪਰ ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਤੁਸੀਂ ਸਿਆਣੇ ਬੈਠੇ ਹੋ, ਅੱਜ ਦੇ ਸ਼ਬਦ ਵਿੱਚ ਵੀ ਸ਼ੁਕਰ ਕੀਤਾ ਹੈ ਤੇ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਇਹਦੀ ਵਿਆਖਿਆ ਕਰਾਂਗੇ। ਕਹਿ ਦੇਣਾ ਬੜਾ ਸੌਖਾ ਹੁੰਦਾ ਹੈ, ਪਰ ਇਸ ਸ਼ਬਦ ਨੂੰ ਆਪਾਂ ਆਧਾਰ ਬਣਾਵਾਂਗੇ ਬਾਣੀ ਵਿੱਚੋਂ। ਸਤਿਗੁਰੂ ਨੇ ਜ਼ਫਰਨਾਮੇ ਵਿੱਚ ਜਿੱਥੇ ਸ਼ਬਦ ਵਰਤੇ ਕਿ 10 ਲੱਖ ਫੌਜ ਆਈ, 40 ਭੁੱਖੇ ਪਾਣੇ ਸਿੱਖ ਨੇ, ਉੱਥੇ ਇੱਕ ਥੋੜਾ ਜਿਹਾ ਅਫਸੋਸ ਜ਼ਫਰਨਾਮੇ ਵੀ ਸ਼ਬਦ ਵਰਤੇ, ਦਰੇਗਾ ਸ਼ਬਦ ਵਰਤੇ ਹੈ। ਦਰੇਗ ਦਰਦ ਹੁੰਦਾ ਹੈ, ਖੇਦ ਕਰਨਾ, ਅਫਸੋਸ ਕਰਨਾ। ਸਤਿਗੁਰੂ ਨੇ ਕਿਹਾ ਔਰੰਗਜ਼ੇਬ, ਮੈਨੂੰ ਰੰਚਿਤ ਮਾਤਰ ਵੀ ਇਹ ਅੰਦਰ ਅਫਸੋਸ ਨਹੀਂ ਕਿ ਮੇਰੇ ਪੁੱਤਰ ਚਮਕੌਰ ਦੀ ਗੜੀ ਤੋਂ ਬਾਹਰ ਨਿਕਲ ਸ਼ਹੀਦ ਹੋ ਗਏ। ਮੈਨੂੰ ਰੰਚਕ ਮਾਤਰ ਵੀ ਖੇਦ ਨਹੀਂ ਕਿ ਮੇਰੇ ਪਿਆਰੇ ਸਿੱਖ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਕਹਿੰਦੇ ਨੇ ਬਸ ਇੱਕ ਅਫਸੋਸ ਜ਼ਰੂਰ ਹੈ, ਇੱਕ ਖੇਦ ਮੈਨੂੰ ਜ਼ਰੂਰ ਹੈ। ਪੁੱਛਿਆ ਕਿਹੜਾ? ਕਹਿਣ ਲੱਗੇ ਨਾਹਰ ਖਾਂ ਆਇਆ ਤੇ ਅਸੀਂ ਉਹਨੂੰ ਤੀਰ ਦੇ ਨਾਲ ਪਰੋ ਕੇ ਜਿਹਨੇ ਪੌੜੀ ਲਾਈ ਸੀ ਉਹਨੂੰ ਧਰਤੀ ਉੱਤੇ ਸੜ ਦਿੱਤਾ। ਗਨੀ ਖਾਂ ਆਇਆ, ਇਹ ਗਨੀ ਖਾਂ ਉਹ ਨਹੀਂ ਜਿਹੜੇ ਮਾਛੀਵਾੜੇ ਜਾ ਕੇ ਮਿਲਦੇ ਨੇ, ਇਹ ਹੋਰ ਹੈ। ਕਹਿਣ ਲੱਗੇ ਗਨੀ ਖਾਂ ਆਇਆ, ਉਹਦੇ ਸਿਰ ਤੇ ਗੁਰਜ ਮਾਰੀ, ਉਹਨੂੰ ਵੀ ਗੜੀ ਦੀ ਦੀਵਾਰ ਤੋਂ ਥੱਲੇ ਸੜ ਦਿੱਤਾ। ਤੇ ਇੱਕ ਤੇਰਾ ਜਰਨੈਲ ਜਿਹਨੂੰ ਖਵਾਜਾ ਮਹਿਦੂਦ ਕਿਹਾ, ਮਹਿਮੂਦ ਕਿਹਾ ਜਾਂਦਾ ਹੈ, ਕਹਿੰਦੇ ਨੇ ਜੋ ਦੋ ਤੇਰੇ ਜਰਨੈਲ ਧਰਤੀ ਤੇ ਡਿੱਗੇ ਤੇ ਤੀਸਰਾ ਜਿਹੜਾ ਪੌੜੀ ਲਾ ਕੇ ਸਾਨੂੰ ਪਕੜਨ ਆਉਂਦਾ ਪਿਆ ਸੀ ਨਾ, ਦੋ ਨੂੰ ਮਰਦਿਆਂ ਦੇ ਕੇ ਕਹਿਣ ਲੱਗੇ ਸਿਰ ਲੁਕਾ ਕੇ ਚਲਾ ਗਿਆ। ਬਸ ਮੈਨੂੰ ਇੱਕੋ ਅਫਸੋਸ ਹੈ, ਜੇ ਕਿਤੇ ਉਹ ਵੀ ਮੈਨੂੰ ਨਜ਼ਰ ਆ ਜਾਂਦਾ ਤੇ ਇੱਕ ਤੀਰ ਮੈਂ ਆਪਣਾ ਉਹਦੇ ਸੀਨੇ ਵਿੱਚ ਵੀ ਪਰੋ ਦਿੰਦਾ। ਅਫਸੋਸ ਇਹ ਨਹੀਂ ਮੇਰੇ ਪੁੱਤਰ ਕਿਉਂ ਚਲੇ ਗਏ, ਅਫਸੋਸ ਇਹ ਵੇ ਕਿ ਪੌੜੀ ਲਾਣ ਆਇਆ ਬਚ ਕੇ ਕਿਵੇਂ ਚਲਾ ਗਿਆ। ਸਾਹਿਬ ਨੇ ਉੱਥੇ ਇੱਕ ਸ਼ੇਰ ਕਿਹਾ, ਕਹਿਣ ਲੱਗੇ ਦਰੇਗਾ ਅਗਰ ਰੂਵੇ ਆਦੀਦ ਮੰਗ, ਦਰੇਗਾ ਅਫਸੋਸ ਜੇਕਰ ਮੈਨੂੰ ਉਹਦਾ ਚਿਹਰਾ ਮੈਨੂੰ ਉਹਦੀ ਰੂਹ ਤੋਂ ਭਾਵ ਇਹਤੇ ਸ਼ਬਦ ਜਿੰਦ ਨਹੀਂ। ਕਹਿਣ ਲੱਗੇ ਜੇ ਉਹਦਾ ਫੇਸ ਉਹਦਾ ਚਿਹਰਾ ਮੈਨੂੰ ਨਜ਼ਰ ਆ ਜਾਂਦਾ ਤੇ ਇੱਕ ਤੀਰ ਮੈਂ ਆਪਣੇ ਭੱਥੇ ਵਿੱਚੋਂ ਉਹਨੂੰ ਵੀ ਬਖਸ਼ ਦਿੰਦਾ। ਦਰੇਗਾ ਅਗਰ ਰੂਵੇ ਆਦੀਦ ਮੰਗ ਬਾ ਯਕ ਤੀਰ ਲਾਚਾਰ ਬਖਸ਼ੀਦ ਮੰਗ, ਇੱਕ ਮੈਂ ਤੀਰ ਉਹਨੂੰ ਵੀ ਬਖਸ਼ ਦਿੰਦਾ ਤੇ ਉਹਨੂੰ ਧਰਤੀ ਤੇ ਸੱਦ ਦਿੰਦਾ। ਬਸ ਖੇਦ ਕਿ ਉਹ ਬਚ ਕੇ ਪਤਾ ਨੀ ਕਿਵੇਂ ਚਲਾ ਗਿਆ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸਾਰਾ ਦਿਨ ਜੰਗ ਲੜੀਏ, ਦੋ ਪੁੱਤਰ ਸ਼ਹੀਦ ਹੋ ਗਏ ਨੇ, ਤਿੰਨ ਪਿਆਰੇ ਸ਼ਹੀਦ ਹੋ ਗਏ ਨੇ, ਗੁਰੂ ਕੇ ਲਾਲ ਸ਼ਹੀਦ ਹੋਏ ਨੇ, ਤੇ ਸ਼ਾਮ ਵੇਲੇ ਖਾਲਸੇ ਦੀ ਬੇਨਤੀ ਨੂੰ ਗੁਰਮਤੇ ਨੂੰ ਪ੍ਰਵਾਨ ਕਰਦਿਆਂ ਚਮਕੌਰ ਸਾਹਿਬ ਦੀ ਧਰਤੀ ਤੋਂ ਬਾਹਰ ਨਿਕਲੇ ਨੇ। ਸ਼ਾਮ ਦਾ ਵੇਲਾ ਹੈ, ਰਾਤ ਦੇ ਵੇਲੇ ਸ਼ਾਮ ਵੇਲੇ ਪਹਿਲਾਂ ਸੋਦਰ ਦਾ ਪਾਠ ਕੀਤਾ, ਰਾਤ ਨੂੰ ਚਮਕੌਰ ਦੀ ਗੜੀ ਛੱਡੀਏ ਤੇ ਤੁਸੀਂ ਤਵਾਰੀਖ ਤੋਂ ਜਾਣੂਓ। ਚੁੱਪ ਕਰਕੇ ਨਹੀਂ ਤਾੜੀ ਮਾਰ ਕੇ ਗਏ ਨੇ। ਪਤਾ ਨਹੀਂ ਕਿ ਸਾਨੂੰ ਅਸਥਾਨ ਹੋਣ ਦੇ ਬਾਵਜੂਦ ਵੀ ਇਤਿਹਾਸਕ ਸਾਡੇ ਕੋਲ ਥਾਵਾਂ ਨੇ, ਫਿਰ ਵੀ ਕਈ ਰਿਸ ਤਰਕ ਕਰ ਜਾਣੇ ਕਿਵੇਂ ਹੋ ਸਕਦਾ। ਜਿੱਥੇ ਚਮਕੌਰ ਦੀ ਗੜੀ ਹੈ ਉੱਥੇ ਉੱਚੀ ਟਿੱਬੀ ਤੇ ਤੁਸੀਂ ਗੁਰਦੁਆਰੇ ਦੇ ਦਰਸ਼ਨ ਕਰਦੇ ਹੋ, ਜਿਹਨੂੰ ਤਾੜੀ ਸਾਹਿਬ ਕਿਹਾ ਜਾਂਦਾ ਹੈ, ਉੱਥੇ ਤਾੜੀ ਮਾਰੀ ਤੇ ਜ਼ਬਾਨ ਤੋਂ ਸ਼ਬਦ ਕਹਿ ਸਨ ਪੀਰੇ ਖਿੰਦ ਮੇਰ ਵੱਧ। ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਸ਼ਬਦ ਇਹ ਵਰਤੇ ਨੇ ਪੀਰੇ ਖਿੰਦ ਮੇਰ ਵੱਧ, ਇਹਦਾ ਮਤਲਬ ਕਿ ਖਿੰਦ ਦਾ ਪੀਰ ਜਾ ਰਿਹਾ ਹੈ। ਕੇਵਲ ਤਿੰਨ ਸਿੱਖ ਨਾਲ ਗਏ ਨੇ, ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ ਤੇ ਪਿਆਰੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਤੇ ਖਾਸ ਕਰਕੇ ਉਹਨਾਂ ਗੁਰਮੁਖਾਂ ਦਾ ਨਾਂ ਅਸੀਂ ਤਾਂ ਲੈਣੇ ਪਏ ਹਾਂ, ਆ ਵੈਸਾਖੀ ਦਾ ਪੁਰਬ ਆਇਆ ਹੈ। ਪਿਛਲੇ ਦਿਨੀ ਵੀ ਇੱਕ ਸ਼ਾਮ ਅਰਜ਼ ਕੀਤੀ ਸੀ ਕਿ ਪਿਆਰੇ ਭਾਈ ਦਇਆ ਸਿੰਘ ਗੁਰੂ ਕਲਗੀਧਰ ਜੀ ਦੀਆਂ ਰਹਿਮਤਾਂ ਦੇ ਕਿੰਨੇ ਕੁ ਪਾਤਰ ਸਨ। ਦੇਖੋ ਇੱਕ ਕਿਤਾਬ ਬਹੁਤ ਸਮਾਂ ਪਹਿਲਾਂ ਪ੍ਰੋਫੈਸਰ ਪਿਆਰਾ ਸਿੰਘ ਪਦਮ ਹੋਣਾ ਨੇ ਲਿਖੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ। ਉਹਦੇ ਵਿੱਚ ਇੱਕ ਇੱਕ ਕਵੀ ਦਾ ਉਹਨਾਂ ਜ਼ਿਕਰ ਕੀਤਾ ਹੈ। ਜਦੋਂ ਪਿਆਰੇ ਭਾਈ ਦਇਆ ਸਿੰਘ ਬਾਰੇ ਲਿਖਦੇ ਨੇ ਕਿੰਨਾ ਕੁ ਸਿੱਖ ਗੁਰੂ ਦੇ ਨੇੜੇ ਹੋਵੇਗਾ ਪਿਆਰੇ ਭਾਈ ਦਇਆ ਸਿੰਘ। ਮੈਂ ਸ਼ਬਦ ਪਿਆਰੇ ਤਾਂ ਭਾਈ ਤੋਂ ਵਰਤਣਾ ਵਾ ਕਿਉਂਕਿ ਪਿਆਰੇ ਉਹਨਾਂ ਨੂੰ ਪਦਵੀ ਮਿਲੀ ਹੋਈ ਹੈ। ਅਸੀਂ ਕਹਿ ਜ਼ਰੂਰ ਦਿੰਦੇ ਹਾਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ, ਪਰ ਪਿਆਰੇ ਸ਼ਬਦ ਜ਼ਰੂਰ ਵਰਤੀਏ ਕਿਉਂਕਿ ਇਹਨਾਂ ਨੂੰ ਪਿਆਰੇ ਗੁਰੂ ਵੱਲੋਂ ਮਿਲੀ ਹੋਈ ਪਦਵੀ ਹੈ। ਕਹਿੰਦੇ ਨੇ ਉਹਦੇ ਵਿੱਚ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜਦੋਂ ਆਪਣੇ ਦਰਬਾਰ ਵਿੱਚ ਬੈਠਦੇ ਨੇ ਤੇ ਇੱਕ ਸ਼ਬਦ ਆਮ ਕਹਿੰਦੇ ਸਨ ਕਿ ਜੇਕਰ ਅਸੀਂ ਤੁਹਾਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਾ ਮਿਲੀਏ, ਜੇਕਰ ਕਿਸੇ ਨੇ ਪਰਮਾਰਥ ਦੀ ਗੱਲ ਪੁੱਛਣੀ ਹੋਵੇ, ਧਿਆਨ ਦਿਆ ਜੇ ਅਧਿਆਤਮਕ ਜੀਵਨ ਦੀ, ਆਤਮਕ ਜੀਵਨ ਦੀ, ਨਾਮ ਦੀ ਕੋਈ ਗੱਲ ਪੁੱਛਣੀ ਹੋਵੇ, ਜੇਕਰ ਅਸੀਂ ਤੁਹਾਨੂੰ ਨਾ ਮਿਲੀਏ ਤੇ ਤੁਸੀਂ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਨਾਲ ਗੱਲ ਕਰ ਲੈਣਾ, ਉਹ ਅੰਦਰ ਦੀਆਂ ਸਾਰੀਆਂ ਗੁੰਝਲਾਂ ਨੂੰ ਜਾਣਦੇ ਨੇ। ਜੇ ਕੋਈ ਅੰਦਰੋਂ ਅਟਕ ਜਾਏ ਤੇ ਪਿਆਰੇ ਭਾਈ ਦਇਆ ਸਿੰਘ ਨੂੰ ਪੁੱਛਿਓ, ਉਹ ਤੁਹਾਡੇ ਅੰਦਰ ਦੀ ਹਰ ਸਮੱਸਿਆ ਨੂੰ ਹੱਲ ਕਰਨਗੇ। ਇਹਦਾ ਮਤਲਬ ਉਹ ਗੁਰੂ ਕਾ ਲਾਲ, ਉਹ ਪਿਆਰਾ ਕਿੰਨਾ ਕੁ ਅੰਦਰੋਂ ਗੁਰੂ ਦੇ ਨਾਲ ਇੱਕਮਿਕ ਹੈ ਕਿ ਸਿੱਖਾਂ ਦੇ ਪਰਮਾਰਥ ਦੀਆਂ ਗੁੰਝਲਾਂ ਨੂੰ ਵੀ ਹੱਲ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਪੈ ਕਰਦੇ। ਚਮਕੌਰ ਦੀ ਗੜੀ ਤੋਂ ਖਸੂਰ ਨੇ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤਿੰਨਾਂ ਨੂੰ ਨਾਲ ਲਿਆ ਹੈ। ਚਮਕੌਰ ਦੀ ਗੜੀ ਤੋਂ ਰਾਤ ਨੂੰ ਨਿਕਲੇ ਨੇ, ਮਾਛੀਵਾੜੇ ਵਾਲੇ ਪਾਸੇ ਹਜ਼ੂਰ ਤੁਰ ਪਏ ਨੇ ਤੇ ਦੇਖੋ ਮਾਛੀਵਾੜੇ ਦੇ ਜੰਗਲ ਵਿੱਚ ਗੁਰਦੇਵ ਪਹੁੰਚੇ ਨੇ। ਮੈਂ ਆਉਣਾ ਸ਼ਬਦ ਦੇ ਇਸ ਭੂਮਿਕਾ ਵਾਲੇ ਪਾਸੇ। ਰਾਤ ਕਾਲੀ ਬੋਲੀ ਹੈ, ਅੱਤ ਦੀ ਸਰਦੀ ਹੈ, ਜਦੋਂ ਹਵਾ ਚੱਲਦੀ ਹੈ ਮਾਨੋ ਖੱਡੀਆਂ ਨੂੰ ਚੀਰਦੀ ਪਈ ਏ। ਪਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦੇ ਵੱਲ ਕਦੀ ਤੱਕੋ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੋਹਣੇ ਕਿਲੇ ਤੇ ਮਹੱਲ ਵਿੱਚ ਰਹਿਣ ਵਾਲੇ ਨੇ, ਜਿਹੜੇ ਸੋਹਣੀਆਂ ਰਜਾਈਆਂ ਵਿੱਚ ਸੌਣ ਵਾਲੇ ਨੇ, ਜਿਨ੍ਹਾਂ ਦੇ ਕੋਲ ਸਿੱਖ ਸੇਵਕ ਦਿਨ ਰਾਤ ਹਜ਼ੂਰੀ ਵਿੱਚ ਸੇਵਾ ਲਈ ਹਾਜ਼ਰ ਨੇ, ਅੱਜ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਦੇ ਵਿੱਚ ਜੋੜਾ ਵੀ ਨਹੀਂ। ਇਹਦਾ ਕਾਰਨ ਸੀ ਕਿ ਪੈਦਲ ਤੁਰ ਤੁਰ ਕੇ ਕਹਿੰਦੇ ਨੇ ਚਰਨ ਇੰਨੇ ਕੁ ਸੁੱਜ ਗਏ ਕਿ ਚਰਨਾਂ ਦਾ ਜੋੜਾ ਵੀ ਉਤਾਰ ਦਿੱਤਾ ਗਿਆ। ਸੀਸ ਦੇ ਉੱਪਰ ਕਲਗੀ ਵੀ ਨਹੀਂ, ਕੇਵਲ ਇੱਕ ਛੋਟੀ ਦਸਤਾਰ ਸਜਾਈ ਹੈ। ਜਾਮਾ ਮੇਰੇ ਕਲਗੀਧਰ ਜੀ ਦਾ ਝਾੜੀਆਂ ਤੇ ਕੰਡਿਆਂ ਨਾਲ ਅੜ ਅੜ ਕੇ ਲੀਰੋ ਲੀਰ ਹੋ ਚੁੱਕਾ ਹੈ। ਥਾਂ ਥਾਂ ਤੇ ਪੈਰਾਂ ਦੀਆਂ ਤਲੀਆਂ ਵਿਚ, ਚਰਨਾਂ ਦੀਆਂ ਤਲੀਆਂ ਵਿਚ ਕੰਡੇ ਨੇ, ਜ਼ਖਮ ਹੋ ਗਏ ਨੇ, ਲੱਤਾਂ ਉੱਤੇ ਕੰਡਿਆਂ ਨਾਲ ਝਰੀਟਾਂ ਆਈਆਂ, ਖੂਨ ਨਾਲ ਮਾਨੋ ਦੋਨੋਂ ਚਰਨ ਭਿੱਜੇ ਪਏ ਨੇ। ਪਰ ਉਸ ਅਕਾਲ ਦਾ ਸੁੱਤ ਅਕਾਲ ਦਾ ਸ਼ੁਕਰ ਕਰਦਾ, ਅਕਾਲ ਦੇ ਆਸਰੇ ਤੁਰਦਾ, ਅਕਾਲ ਦੀ ਓਟ ਲੈ ਕੇ ਜਦੋਂ ਮਾਛੀਵਾੜੇ ਦੀ ਧਰਤੀ ਤੇ ਪਹੁੰਚੇ ਨੇ, ਤੇ ਗੁਰਮੁਖੋ ਉਸ ਧਰਤੀ ਦੇ ਅੱਜ ਅਸੀਂ ਦਰਸ਼ਨ ਜਾ ਕੇ ਕਰਨੇ ਆ। ਸਤਿਗੁਰੂ ਨੇ ਜੰਡ ਦੇ ਛੱਲੇ, ਇੱਥੇ ਕਿਹਾ ਜਾਂਦਾ ਟਿੰਡ ਦਾ ਸਰਾਣਾ ਬਣਾ ਕੇ, ਕੋਈ ਸੱਜਣ ਲਿਖਦੇ ਨੇ ਕਿ ਕੱਪੜੇ ਵਿੱਚ ਲਪੇਟ ਕੇ ਟਿੰਡ ਹਜ਼ੂਰ ਨੇ ਸਰਾਣਾ ਬਣਾਇਆ, ਤੇ ਅੱਜ ਬਾਜਾਂ ਵਾਲਾ ਮਾਹੀ ਦੋ ਪੁੱਤਰ ਸ਼ਹੀਦ ਕਰਾ ਕੇ ਸ੍ਰੀ ਸਾਹਿਬ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਉਸ ਵਾਹਿਗੁਰੂ ਜੀ ਦੀ ਯਾਦ ਵੀ ਜੁੜੇ, ਤੇ ਜਦੋਂ ਧਰਤੀ ਤੇ ਵਿਸ਼ਰਾਮ ਕੀਤਾ ਹੈ ਤੇ ਵਿਸ਼ਰਾਮ ਤੋਂ ਪਹਿਲਾਂ ਆਪਣੇ ਉਸ ਅਕਾਲ ਦੀ ਯਾਦ ਵੀ ਜੁੜੇ ਨੇ, ਉਹਦਾ ਸ਼ੁਕਰ ਕੀਤਾ ਹੈ। ਸਾਰੇ ਵਿਦਵਾਨ ਇਹ ਮੰਨਦੇ ਨੇ ਪੁਰਾਤਨ ਕਿ ਸਤਿਗੁਰੂ ਨੇ ਆਪਣੇ ਉਸ ਪਿਆਰੇ ਮਿੱਤਰ ਨੂੰ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ, ਸਭ ਕੁਝ ਜਾਣ ਤੋਂ ਬਾਅਦ, ਅੱਜ ਭਾਵੇਂ ਤਾਜ ਨਹੀਂ, ਬਾਜ ਨਹੀਂ, ਜੋੜਾ ਨਹੀਂ, ਘੋੜਾ ਨਹੀਂ, ਪਰ ਇੱਕ ਖਿੰਨ ਮਾਤਰ ਵੀ ਕਦੀ ਰੰਜਿਸ਼ ਜਾਂ ਉਲਾਮਾ ਨਹੀਂ, ਆਪਣੇ ਉਸ ਅਕਾਲ ਦਾ ਕੇਵਲ ਤਾਂ ਕੇਵਲ ਸ਼ੁਕਰ ਕੀਤਾ ਹੈ। ਕਦੀ ਤੱਕੋ ਮਾਛੀਵਾੜੇ ਦੀ ਇੱਕ ਦੋ ਘਟਨਾ ਕਹਿ ਕੇ ਮੈਂ ਇਸ ਸ਼ਬਦ ਵੱਲ ਆਉਣਾ ਚਾਹੁੰਦਾ ਹਾਂ। ਹਜ਼ੂਰ ਟਿੰਡ ਦਾ ਸਰਾਣਾ ਬਣਾ ਕੇ ਰਾਤ ਵਿਸ਼ਰਾਮ ਤੈਅ ਕਰਦੇ ਨੇ। ਤਿੰਨ ਗੁਰੂ ਕੇ ਲਾਲ, ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰੇ ਤੇ ਤੀਜੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ, ਇਹ ਵੀ ਚਮਕੌਰ ਸਾਹਿਬ ਦੀ ਧਰਤੀ ਤੋਂ ਤੁਰੇ ਨੇ ਤੇ ਗੁਰੂ ਕਲਗੀਧਰ ਜੀ ਨੂੰ ਲੱਭਦੇ ਪਏ ਨੇ ਕਿ ਕਿਸੇ ਥਾਂ ਤੇ ਸਤਿਗੁਰੂ ਦਾ ਮਿਲਾਪ ਹੋ ਜਾਏ। ਤਾਰੇ ਦੀ ਸੇਧ ਤੇ ਆ ਪਹੁੰਚੇ ਨੇ ਅੱਜ ਮਾਛੀਵਾੜੇ ਦੇ ਉਸ ਜੰਗਲ ਵਿੱਚ, ਤੇ ਕਹਿੰਦੇ ਇਹਦੇ ਨੇੜੇ ਇੱਕ ਬਾਗ ਸੀ ਜੋ ਭਾਈ ਪੰਜਾਬੇ ਤੇ ਭਾਈ ਗੁਲਾਬੇ ਦਾ ਬਾਗ ਸੀ। ਇਹ ਦੋਨੋਂ ਭਰਾ ਗੁਰੂ ਕਲਗੀਧਰ ਜੀ ਦੇ ਮਸੰਦ ਵੀ ਸਨ। ਕਹਿੰਦੇ ਉਹਨਾਂ ਦਾ ਨੌਕਰ ਬਾਗ ਵਿੱਚ, ਗੁਰੂ ਕਲਗੀਧਰ ਮਾਲਕ ਦੇ ਰਜ਼ਾ ਵਿੱਚ ਉਸ ਧਰਤੀ ਦੇ ਵਿਸ਼ਰਾਮ ਤੈਅ ਕਰਦੇ ਨੇ। ਤਿੰਨੇ ਸਿੱਖ ਆਏ ਨੇ, ਨੌਕਰ ਬਾਗ ਵਿੱਚ ਆਇਆ, ਉਹਨੇ ਗੁਰੂ ਕਲਗੀਧਰ ਜੀ ਨੂੰ ਦੇਖਿਆ ਜ਼ਰੂਰ ਏ, ਪਰ ਮਨ ਨੇ ਕਿਹਾ ਮਨਾ ਕੋਈ ਰਾਹੀ ਕੋਈ ਅਜਨਬੀ ਸੁੱਤਾ ਹੋਣਾ, ਕੋਲ ਜਾ ਕੇ ਨੂੰ ਜਗਾ ਨਾ, ਪਤਾ ਨੀ ਕਿਹੋ ਜੀ ਗੂੜੀ ਨੀਂਦ ਵਿੱਚ ਆਇਆ, ਕਿੰਨਾ ਕੁ ਥੱਕਿਆ ਟੁੱਟਾ ਹੋਵੇਗਾ। ਜਦੋਂ ਸੁੱਤੇ ਨੇ, ਨੌਕਰ ਦੇਖ ਕੇ ਬਾਗ ਨੂੰ ਚਲਾ ਗਏ। ਤਿੰਨੇ ਗੁਰੂ ਕੇ ਲਾਲ ਆਏ ਨੇ, ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਨੌਕਰ ਉਹਨਾਂ ਨੂੰ ਦੇਖ ਕੇ ਕਹਿੰਦਾ ਹੈ ਕਿ ਤੁਹਾਡੇ ਵਰਗਾ ਇੱਕ ਹੋਰ ਸਰੀਰ ਉਹ ਦੇਖੋ ਜੰਡ ਦੇ ਥੱਲੇ ਸੁੱਤਾ ਹੋਇਆ ਹੈ। ਤਿੰਨਾਂ ਨੂੰ ਚਾਓ ਚੜ ਗਿਆ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਹੋਣਗੇ। ਉੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ, ਜਦੋਂ ਸਤਿਗੁਰੂ ਦੇ ਕੋਲ ਗਏ ਨੇ ਤਿੰਨੇ ਸਿੱਖ, ਕਹਿੰਦੇ ਨੇ ਹਜ਼ੂਰ ਦੇ ਸਰੀਰ ਨੂੰ ਤੱਕਿਆ ਹੈ, ਸੀਸ ਦੇ ਉੱਪਰ ਕੇਸਕੀ ਹੈ, ਟਿੰਡ ਦਾ ਸਰਾਣਾ ਕਰਕੇ ਪਏ ਨੇ, ਤੇ ਆਪਣੇ ਹੱਥ ਨਾਲ ਕੁੱਟ ਕੇ ਸ੍ਰੀ ਸਾਹਿਬ ਦੇ ਮੁੱਠੇ ਨੂੰ ਪਕੜਿਆ, ਤੇ ਸੀਨੇ ਨਾਲ ਲਾ ਕੇ ਰੱਖੀ ਇਹ ਕਿਰਪਾਨ। ਕਹਿੰਦੇ ਨੇ ਪਹਿਲਾਂ ਚਿੱਤ ਕੀਤਾ, ਦੂਰੋਂ ਮੱਥਾ ਟੇਕ ਦਿੱਤਾ ਹੈ ਕਿ ਕੋਲ ਬੈਠ ਜਾਈਏ। ਗੁਰੂ ਕਲਗੀਧਰ ਕਈ ਰਾਤਾਂ ਦਾ ਉਨੀਂਦਰਾ ਹੈ, ਅੱਜ ਪ੍ਰੀਤਮ ਮਾਹੀ ਪੁੱਤਰ ਸ਼ਹੀਦ ਕਰਾ ਕੇ ਸੁੱਤਾ ਹੈ, ਇਹਦੇ ਚਰਨਾਂ ਵਿੱਚ ਬਹਿ ਜਾਈਏ, ਕੇਵਲ ਸ਼ੁਕਰ ਕਰੀਏ ਇਹਦਾ, ਇਹਨੂੰ ਜਗਾਈਏ ਨਾ। ਕਹਿੰਦੇ ਨੇ ਕੋਲ ਆਏ, ਦੂਰੋਂ ਮੱਥਾ ਟੇਕਿਆ, ਤੇ ਜਦੋਂ ਸਤਿਗੁਰੂ ਦੇ ਚਰਨਾਂ ਦੀਆਂ ਤਲੀਆਂ ਨੂੰ ਤੱਕਿਆ, ਇਹਨੂੰ ਕੇਵਲ ਜਜ਼ਬਾਤ ਜਾਂ ਭਾਵਕਤਾ ਵਾਲੇ ਪਾਸੇ ਨਾ ਲਿਜਾਇਓ ਕਿ ਸ਼ਾਇਦ ਆਪਾਂ ਮਸਾਲਾ ਲਾ ਕੋਈ ਗੱਲ ਕਰਨੇ ਆ। ਮੈਂ ਕਹਿੰਦਾ ਕਹਿਣਾ ਬੜਾ ਸੌਖਾ ਜੀ, ਕਿਸੇ ਦੂਜੇ ਦੇ ਘਰ ਨੂੰ ਅੱਗ ਲੱਗੀ ਹੋਵੇ ਨਾ, ਤੇ ਦੁਨੀਆਂ ਖੁਸ਼ ਹੋ ਕੇ ਕਹਿੰਦੀ ਹੈ ਵੇਖੋ ਜੀ ਬਸੰਤਰ ਦੇਵਤਾ ਪ੍ਰਗਟ ਹੋ ਗਿਆ, ਆਪਣੇ ਘਰ ਨੂੰ ਕਿਤੇ ਅੱਗ ਲੱਗੇ ਨਾ, ਫਿਰ ਛੇਕ ਲੱਗਦਿਆਂ ਪਤਾ ਲੱਗਦਾ ਦੇਵਤਾ ਨਹੀਂ, ਇਹ ਸਾੜ ਕੇ ਤਬਾਹ ਵੀ ਕਰ ਦਿੰਦਾ ਹੁੰਦੀ। ਪਰਾਏ ਘਰ ਦੀ ਅੱਗ ਦੇਵਤਾ ਦਿਸਦੀ ਏ, ਆਪਣੇ ਘਰ ਨੂੰ ਲੱਗੀ ਕੋਈ ਅੱਗ ਵਿੱਚੋਂ ਛੇਕ ਮਿਲਦਾ ਹੈ। ਕਦੀ ਆਪਣੇ ਤੇ ਟੁਕਾ ਕੇ ਦੇਖੀਏ ਕਿ ਗੁਰਮੁਖ ਕਿਤੇ ਥੋੜਾ ਜਿਹਾ ਘਰ ਪੁੱਤਰ ਨੂੰ ਦੁੱਖ ਆ ਜਾਏ, ਤੇ ਮਾਪੇ ਸਾਰੀ ਸਾਰੀ ਰਾਤ ਉਤਾਵਲੇ ਰਹਿੰਦੇ ਨੇ, ਸੌਂਦੇ ਨਹੀਂ। ਪਰ ਉਸ ਕਲਗੀ ਵਾਲੇ ਵੱਲ ਤੱਕੋ ਖਾਂ, ਜਿਹਦੇ ਦੋ ਪੁੱਤਰ ਤਾਂ ਸ਼ਹੀਦ ਹੋ ਗਏ, ਦੋਨਾਂ ਦਾ ਪਤਾ ਕੋਈ ਨਹੀਂ, ਮਾਂ ਦਾ ਪਤਾ ਕੋਈ ਨਹੀਂ, ਮਹਿਲ ਕਿੱਧਰ ਚਲੇ ਗਏ ਕੋਈ ਪਤਾ ਨਹੀਂ, ਤੇ ਅੱਜ ਉਹ ਤਿੰਨ ਸਿੱਖ ਜਦੋਂ ਕਲਗੀ ਵਾਲੇ ਦੇ ਚਰਨਾਂ ਦੀਆਂ ਤਲੀਆਂ ਨੂੰ ਤੱਕਿਆ ਤੇ ਕੰਡੇ ਚੁੱਭੇ ਨੇ, ਖੂਨ ਬਾਹਰ ਨਿਕਲਿਆ, ਲੱਤਾਂ ਪਿੰਨੀਆਂ ਤੇ ਉੱਤੇ ਕੰਡਿਆਂ ਦੀਆਂ ਝਰੀਟਾਂ ਆਈਆਂ ਨੇ, ਖੂਨ ਜੰਮ ਚੁੱਕਾ ਹੈ। ਕਹਿੰਦੇ ਨੇ ਭਾਈ ਮਾਨ ਸਿੰਘ ਵਰਗਾ ਰਾਜ ਬੰਦਾ ਜਿਹੜਾ ਇੰਨਾ ਅਡੋਲ ਸੀ ਕਦੀ ਪਰਵਾਹ ਨਹੀਂ ਸੀ ਕਰਦਾ। ਕਹਿੰਦੇ ਨੇ ਗੁਰੂ ਕਲਗੀਧਰ ਜੀ ਦੀਆਂ ਤਲੀਆਂ ਨੂੰ ਦੇਖ ਕੇ ਨਾ ਉਹਦਾ ਅੰਦਰ ਵੀ ਵਹਿ ਤੁਰਿਆ, ਦੋਨਾਂ ਅੱਖਾਂ ਵਿੱਚੋਂ ਨੀਰ ਫੁੱਟ ਕੇ ਬਾਹਰ ਆ ਗਏ, ਰਿਹਾ ਨਾ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਉਹਨਾਂ ਦੇ ਚਰਨਾਂ ਨੂੰ ਜਦੋਂ ਪਕੜਨ ਲੱਗੇ ਨੇ, ਪਰਸਨ ਲੱਗੇ ਨੇ, ਹਜ਼ੂਰ ਇੱਕੋ ਦਮ ਸੁਚੇਤ ਹੋ ਕੇ ਉੱਠੇ, ਸ੍ਰੀ ਸਾਹਿਬ ਨੂੰ ਹੱਥ ਪਾਇਆ, ਮਤਾਂ ਕੋਈ ਹਮਲਾ ਨਾ ਕਰਨ ਲੱਗਾ ਹੋਵੇ। ਤੇ ਜਦੋਂ ਉੱਠ ਕੇ ਦੇਖਿਆ ਕੋਈ ਹੋਰ ਨਹੀਂ, ਜਿਹੜੇ ਤਿੰਨ ਗੜੀ ਵਿੱਚੋਂ ਬਾਹਰ ਨਿਕਲੇ ਸਨ ਉਹ ਸਿੱਖ ਆ ਮਿਲੇ ਨੇ। ਕਹਿੰਦੇ ਨੇ ਚਰਨਾਂ ਤੇ ਝੁਕੇ ਤੇ ਸਤਿਗੁਰੂ ਜੀ ਉੱਠੇ ਨੇ, ਸਰਾਣਾ ਟਿੰਡ ਦਾ ਛੱਡਿਆ, ਜਦੋਂ ਉੱਠ ਕੇ ਬੈਠ ਗਏ, ਇੱਕ ਇੱਕ ਸਿੱਖ ਨੂੰ ਆਪਣੇ ਸੀਨੇ ਨਾਲ ਲਾਇਆ। ਕਹਿੰਦੇ ਨੇ ਉਸ ਵੇਲੇ ਅੱਖਰ ਕੋਈ ਨਹੀਂ ਸੀ, ਕੇਵਲ ਅੱਖਾਂ ਦਾ ਨੀਰ ਸੀ ਤੇ ਬੰਦ ਗਲੇ ਗੰਭੀਰਤਾ ਵਾਲੇ ਰੁਕੇ ਹੋਏ ਗਲੇ ਸਨ। ਪਿਆਰੇ ਭਾਈ ਦਇਆ ਸਿੰਘ ਨੂੰ ਸੀਨੇ ਨਾਲ ਲਾਇਆ, ਧਰਮ ਸਿੰਘ ਨੂੰ ਸੀਨੇ ਨਾਲ ਲਾਇਆ, ਪਿਆਰੇ ਨੂੰ ਭਾਈ ਮਾਨ ਸਿੰਘ ਨੂੰ ਸੀਨੇ ਨਾਲ ਲਾਇਆ, ਹਜ਼ੂਰ ਦੇ ਚਰਨਾਂ ਵਿੱਚ ਇਹ ਤਿੰਨੇ ਜਣੇ ਬੈਠ ਗਏ। ਗੁਰਮੁਖੋ ਇੱਥੇ ਨੇੜੇ ਖੂਹ ਹੈ, ਤੁਹਾਨੂੰ ਪਤਾ ਚਰਨ ਕਮਲ ਸਾਹਿਬ ਜਾਂਦੇ ਆ ਤੇ ਨੇੜੇ ਖੂਹ ਅੱਜ ਵੀ ਉਹ ਮੌਜੂਦ ਹੈ, ਹਜ਼ੂਰ ਤੋਂ ਇੱਥੇ ਫਿਰ ਚੱਲਿਆ ਨਹੀਂ ਗਿਆ। ਲਿਖਦੇ ਨੇ ਡਾਕਟਰ ਕਰਤਾਰ ਸਿੰਘ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪ ਚੁੱਕਿਆ ਹੈ ਪਿਆਰੇ ਭਾਈ ਮਾਨ ਸਿੰਘ ਉਹਨਾਂ ਨੇ, ਖੂਹ ਤੱਕ ਲੈ ਕੇ ਗਏ ਨੇ ਤੇ ਸਤਿਗੁਰੂ ਜੀ ਨੂੰ ਆਪਣੇ ਹੱਥਾਂ ਦੇ ਨਾਲ ਉਹਨਾਂ ਗੁਰੂ ਕੇ ਸਿੱਖਾਂ ਨੇ ਜਲ ਛਕਾਇਆ ਹੈ। ਜਦੋਂ ਸੁਰਤ ਸੰਭਾਲ ਬਾਗ ਵੀ ਚਲੇ ਗਏ, ਇੰਨੀ ਦੇਰ ਨੂੰ ਪੰਜਾਬਾਂ ਤੇ ਗੁਲਾਬਾਂ ਉਹ ਵੀ ਦੋਨੋਂ ਆਏ ਨੇ, ਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ, ਆਪਣੇ ਵੱਲੋਂ ਦੁੱਧ ਗਰਮ ਕਰਕੇ ਲਿਆਂਦਾ, ਸੁਹਾਰੇ ਪਾ ਕੇ ਦੁੱਧ ਦਿੱਤਾ ਸੀ। ਉਹ ਸਿਆਲੀ ਰਾਤ ਦਿਨ ਨੂੰ ਹਜ਼ੂਰ ਨੇ ਦੁੱਧ ਛਕਿਆ, ਛਕਣ ਤੋਂ ਬਾਅਦ ਬਾਗ ਵੀ ਚਲੇ ਗਏ। ਤਿੰਨਾਂ ਸਿੱਖਾਂ ਨਾਲ ਬੈਠ ਕੇ ਅਗਲੀ ਵਿਉਂਤਬੰਦੀ ਸੋਚਣ ਲੱਗੇ ਨੇ। ਗੁਰੂ ਕੇ ਸਿੱਖੋ, ਉਸ ਵੇਲੇ ਭਾਈ ਗੁਲਾਬੇ ਨੇ ਕਿਹਾ ਸੀ ਮਹਾਰਾਜ ਤੁਸੀਂ ਕਿਰਪਾ ਕਰੋ, ਆਇਓ ਤੇ ਮੇਰੇ ਘਰ ਚਰਨ ਪਾਓ। ਸਾਹਿਬ ਨੇ ਕਿਹਾ ਦੇਖੋ ਸੱਜਣਾ, ਇਹੋ ਜਿਹਾ ਸਮਾਂ ਆ ਬਣਿਆ, ਇਸ ਸਮੇਂ ਤਾਂ ਆਪਣੇ ਵੀ ਸਾਥ ਛੱਡ ਛੱਡ ਕੇ ਚਲੇ ਜਾਂਦੇ ਨੇ। ਦੇਖ ਆ ਤਿੰਨ ਮੇਰੇ ਪਿੱਛੇ ਤੁਰੇ ਨੀ, ਦੁਨੀਆਂ ਦਾ ਸਾਰਾ ਸੁੱਖ ਤਿਆਗ ਕੇ ਪਤਾ ਨੀ ਇਹਨਾਂ ਨੂੰ ਕੀ ਲੱਭਦਾ ਪਿਆ ਹੈ, ਮੇਰੇ ਪਿੱਛੇ ਤੁਰੇ ਨੇ, ਸਾਨੂੰ ਬਾਗ ਵਿੱਚ ਰਹਿਣ ਦੇ, ਅਸੀਂ ਕੁਝ ਸਮਾਂ ਬਤੀਤ ਕਰਕੇ ਅੱਗੇ ਚਲੇ ਜਾਵਾਂਗੇ। ਮੁੱਖ ਦੀ ਗੱਲ ਕੀ, ਭਾਈ ਗੁਲਾਬਾਂ ਆਪਣੇ ਘਰ ਲੈ ਗਿਆ। ਇੱਥੇ ਹਜ਼ੂਰ ਨੇ ਕਿਹਾ ਗੁਲਾਬਿਆਂ ਅਸੀਂ ਮਾਛੀਵਾੜੇ ਇਸ ਕਰਕੇ ਆਏ ਹਾਂ, ਇੱਥੇ ਭਾਈ ਨਿਹਾਲਾ ਰਹਿੰਦਾ ਹੈ। ਆਪ ਜੀ ਨੂੰ ਗਿਆਤ ਹੋਵੇ ਕਿ ਭਾਈ ਨਿਹਾਲਾ, ਇਸ ਦੀ ਮਾਂ ਦਾ ਨਾਮ ਸੀ ਮਾਤਾ ਗੁਰਦਈ, ਕਹਿੰਦੇ ਨੇ ਇਹ ਬਜ਼ੁਰਗ ਹੋ ਚੁੱਕੀ ਸੀ ਤੇ ਇਹਨੇ ਆਪਣੇ ਹੱਥਾਂ ਦੇ ਨਾਲ ਖੱਦਰ ਦਾ ਇੱਕ ਬਸਤਰ ਤਿਆਰ ਕੀਤਾ ਸੀ ਤੇ ਨਾਲ ਬੇਨਤੀ ਕਰਦੀ ਸੀ ਮਹਾਰਾਜ ਕਿ ਕਿਤੇ ਕਿਰਪਾ ਕਰੋ, ਕਿਤੇ ਇਸ ਆ ਕੇ ਫੇਰੀ ਪਾਓ ਮਾਛੀਵਾੜੇ, ਆਪਣੇ ਹੱਥਾਂ ਨਾਲ ਤਿਆਰ ਕੀਤੇ ਹੋਏ ਬਸਤਰ ਮੈਂ ਤੁਹਾਡੇ ਚਰਨਾਂ ਵਿੱਚ ਭੇਟ ਕਰਾਂ। ਗੁਰੂ ਕਲਗੀਧਰ ਉੱਥੇ ਭਾਈ ਗੁਲਾਬੇ ਦੇ ਘਰ ਗਏ, ਮਾਈ ਗੁਰਦਈ ਨੂੰ ਉੱਥੇ ਬੁਲਾਇਆ ਗਿਆ, ਉਹਨੇ ਆਪਣੇ ਵੱਲੋਂ ਬਸਤਰ ਭੇਟ ਕੀਤੇ ਤੇ ਗੁਰੂ ਕੇ ਸਿੱਖੋ, ਜਦੋਂ ਮਾਈ ਨੇ ਬਸਤਰ ਭੇਟ ਕੀਤੇ ਤੇ ਕਹਿਣ ਲੱਗੇ ਮਾਂ ਤੇਰੇ ਬਸਤਰ ਪਾ ਕੇ ਹੁਣ ਇਸ ਤੋਂ ਅੱਗੇ ਅਸੀਂ ਤੁਰਾਂਗੇ, ਉਹੀ ਬਸਤਰ ਰੰਗਾ ਕੇ ਮੇਰੇ ਕਲਗੀ ਵਾਲੇ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਅੱਗੇ ਗਏ। ਹਜ਼ੂਰ ਨੇ ਬਸਤਰ ਜਦੋਂ ਲਏ, ਮਾਤਾ ਨੇ ਭੇਟਾ ਦਿੱਤੀ। ਕਹਿੰਦੇ ਨੇ ਉਸ ਵੇਲੇ ਮਾਈ ਦੇ ਪ੍ਰਾਣ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਹੀ ਪੂਰੇ ਹੋਏ ਸਨ, ਉਹਦੇ ਸਵਾਸ ਹਜ਼ੂਰ ਦੇ ਚਰਨਾਂ ਵਿੱਚ ਪੂਰੇ ਹੋਏ। ਗੁਲਾਬੇ ਨੇ ਕਹਿ ਦਿੱਤਾ ਇੱਕ ਦਿਨ, ਮਹਾਰਾਜ ਕਿਰਪਾ ਕਰੋ ਹੁਣ ਵਧੈਗੀ ਜੀ। ਉਸ ਤੋਂ ਬਾਅਦ ਭਾਈ ਗਨੀ ਖਾਂ ਤੇ ਨਬੀ ਖਾਂ ਆਪਣੇ ਘਰ ਲੈ ਗਏ। ਦੇਖੋ ਇੱਕ ਖਿੰਨ ਕਹਿ ਕੇ ਮੈਂ ਤਾਂ ਵੀ ਇਹ ਸ਼ਬਦ ਇਹਦੇ ਭਾਵਨਾ ਨੂੰ ਉਸ ਇਤਿਹਾਸ ਨੂੰ ਜ਼ਰੂਰ ਸਾਂਝਾ ਕਰੀਏ ਕਿ ਜਿਸ ਸਤਿਗੁਰੂ ਨੇ ਆਪੇ ਗੁਰ ਚੇਲਾ ਦੀ ਰਹਿਮਤ ਕੀਤੀ ਹੈ ਗੁਰਸਿੱਖਾਂ ਉੱਤੇ। ਭਾਈ ਗਨੀ ਖਾਂ ਤੇ ਨਬੀ ਖਾਂ ਗੁਲਾਬੇ ਦੇ ਘਰੋਂ ਆਪਣੇ ਘਰ ਲੈ ਗਏ। ਅੱਜ ਵੀ ਤੁਸੀਂ ਗੁਰਦੁਆਰੇ ਦੇ ਦਰਸ਼ਨ ਕਰਦੇ ਹੋ, ਬਹੁਤ ਘੱਟ ਸੱਜਣ ਹੋਣਗੇ ਜਿਹੜੇ ਇਸ ਭਾਵਨਾ ਨਾਲ ਦੇਖੋ ਗੁਰੂ ਘਰ ਆਪ ਇੰਡੀਆ ਜਾਂਦੇ ਹੋ, ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ, ਉਹਦਾ ਭਾਵ ਕੇਵਲ ਇਹ ਨਹੀਂ ਮੱਥਾ ਟੇਕਣਾ ਦੇਖ ਕਰਾ ਦੇਣੀ, ਬੜੀ ਚੰਗੀ ਗੱਲ, ਇਹ ਤਾਂ ਸਾਡਾ ਪਹਿਲਾ ਫਰਜ਼ ਹੈ, ਪਰ ਉੱਥੇ ਨਾ ਕਦੀ اپنی صورت نو ٹکا کے اس سمے وچ کتے چلے جائیے جتھے گرو نے اپنے پوتر شریف روح وچ دے روح وچ رہ کے اتے کوتک ورتائے نے کدی صورت نو ٹکا کے اس سمے ول جائیے تے سچ جانو انج پرتیت ہوندا جویں ستگرو خون وی سامنے ترے ہوندے کدی اندر ٹکا کے اس بھاونا نال دیکھیے تے اج وی اسی درشن کرنے ہیں دونوں پرا دروازے دے سامنے کھلوتے سن اپنے گھر دے گیٹ سامنے کھلوتے سن تے گرو کلگی تر جی نو اندر ٹکانا دتا سی تے نال شبد کہ سن داتا جی گلابے نے تا کہہ دتا تسی چلے جاؤ پر تیرے چرناں وچ بینتی کرنے ہاں جنی دیر تک ساڈے بھراواں دونوں دے اندر سواس نے جنی دیر تک ساڈے اندر خون دا ایک وی قطرہ ہے داتار تسی اندر بشرام کرو گے اسی پہرا دیاں گے ساڈے تن دے ٹکڑیاں تو بعد تا تیرے آسن وال تیرے ٹکانے وال آ سکدا ہے کوئی اس تو پہلا نہیں میں کہنا اج بھی وہ دونوں برا کدی گردوارے دے درشن کرو جاندیاں کھبے ہاتھ دونوں براواں دیاں قبراں نے جتھے انہاں نوں دفنایا گیا ست گرو دا دربار اندر ہے مانو مرن تو بعد اج بھی بوئے وچ پئیاں ہوئیاں او قبراں او گور بول کے کہندی پئی اے جے گرو دی سیوا کرنی اے تے اس ڈھنگ نال کری کہ مرن تو بعد وی گرو دے دروازے وچ ہی بیٹھا ہے اج وی اسی دیکھنے آ او دونوں بھراواں دیاں قبراں دروازے وچ نے تے بھاونا والے سکھ اوتے جاندے نے حضور دا ٹکانا گردوارا اندر ہے خیر جیڑی میں بینتی کرنی چاہنا وا ایتھے بھائی گنی خان دی ایک چھوٹی جی بچی سی او دا نام تواریخ نے نہیں دتا بڑا یتن کیتا سی کئی گرنت لبے نے کتوں اس بچی دا نام مل جائے نام نہیں ملیا پر بچی دا ضرور ذکر کیتا ہے جدو حضور اوتھے رہ نے نا اونے دن او بچی گرو کلگی تر جی دے کول آندی رہی ست گرو دی او کرپا ماندی رہی حضور بڑے اس بچی تے تروٹھے رحمتاں کیتیاں جدو ترے نے اوچ دے پیر بن کے تے گرمخو گنی خان تے نبی خان دونوں بھراواں نے موڈا لا کے اگو چکیا ہے پچھوں گرو کے لال پیارے بھائی دھرم سنگھ بھائی دیا سنگھ بھائی مان سنگھ ہونی او ترے نے اگے او دونوں برا پیچھے گرو کے سکھ ایک مور دے کھمباں دی چور کردا جاندا ہے تے ست گرو کے پیارے ہو جدو خیری پنڈ گئے نے پاویں ہونے کیا جاندا ہے کہ عالمگیر دی ترتی تے رکے خیری گئے نے اوتھے کہندے نے گنی خان تے نبی خان دونوں نو واپس ودیا کیتا ہے کدی اس درش نو جے پڑھنا ہوئے وستار نال تے پڑھیو بھائی صاحب بھائی بلبیر سنگھ بھائی ویر سنگھ دے چھوٹے بھراتا انہاں نے کتاب بہت سما پہلا لکھی سی لمبی نظر او دے وچ ایک چیپٹر ہے آبدار موتی او بڑے کمال دا انہاں نے اس وجہ نویکلے ڈھنگ نال لکھیا ہے کہ جے کتے صورت ٹکائیے انج لگدا ہے جویں ستگرو دے نال نال لئی جاندے حضور دا جدوں پلنگ رکھیا گنی خان تے نبی خان نوں تورن لگے نے دونوں بھرا چیت نہیں کردا واپس مڑن نوں پر حضور نے جدو توریا تے نال کیا کہن لگے گنی خان نبی خان کچھ منگو تہاڈی جھولی وچ اسی دات پانے ہاں کہندے نے دونوں بھرا چپ کر گئے حضور نے پھر کیا کچھ منگو ہاتھ جوڑ کے کہندے نے داتا بس ایک کرپا کری تیری یاد اندر وس جاوے تیرے چرنا دی پریت مل جاوے کہندے نے اس ویلے داتار جی نے قلم لئی دوات منگائی شائی دے نال قلم پہ کے میرے کلگی والے نے ایک حکم نامہ لکھے ہے میرا خیال شاید میں تھے عرض کیتی ہوئے پر آجے پرکرن اس ترتی نال سبندتا ہے حکم نامہ لکھے ہے تے حکم نامے دے شبد بڑے کمال دے نے نالے دونوں پراماں وال دیکھی جاندے نے دونوں زمین تے بیٹھے نے کلگی والے قلم چک دے نے تے پہلا شبد پتا ہے کی لکھے ہے کہ ایک اوہنکار اج بھی وہ حکم نامہ ماچھی واڑے وچ اودی عبارت پئی اصلی جیڑا ہے وہ پاکستان دی ترتی تے غنی خان نبی خان دی سنتان کول ہے اودی عبارت ہے کہ ایک اوہنکار ستگرو جیو پھر شروع ہوندا ہے شری واہگرو جی کی آگیا ہے گرمخو کنے کو پاگاں والے نے ਕਿ ਜਿਸ ਕਲਮ ਵਿੱਚੋਂ ਅਕਾਲ ਦੀ ਉਸਤਤ ਹੁੰਦੀ ਹੋਵੇ ਉਹ ਕਲਮ ਉਹਨਾਂ ਦੋਨਾਂ ਭਰਾਵਾਂ ਨੂੰ ਅੱਜ ਬੜੀ ਉੱਚੀ ਪਦਵੀ ਦੇਣ ਲੱਗੀ ਹੈ। ਕਹਿਣ ਲੱਗੇ ਇੱਕ ਓਅੰਕਾਰ ਸਤਿਗੁਰੂ ਜੀਓ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ, ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈ। ਪਹਿਲਾਂ ਇੱਥੇ ਸੰਪੂਰਨਤਾ ਕੀਤੀ, ਕਹਿਣ ਲੱਗੇ ਗਨੀ ਖਾਂ ਤੇ ਨਬੀ ਖਾਂ ਮੇਰੇ ਪੁੱਤਰਾਂ ਤੋਂ ਵੀ ਮੈਨੂੰ ਵੱਧ ਪਿਆਰੇ ਲੱਗਦੇ। ਦੋ ਹੁਕਮਨਾਮੇ ਮਾਛੀਵਾੜੇ ਦੇ ਨੇ, ਅੱਜ ਵੀ ਤੁਸੀਂ ਜਾਓ ਦੋਨੋਂ ਉੱਥੇ ਇਬਾਰਤਾਂ ਪਈਆਂ ਨੇ, ਇੱਕ ਮਸੰਦਾਂ ਦੇ ਨਾਂ ਸੰਗਤ ਦੇ ਨਾਮ ਸੀ, ਇੱਕ ਗਨੀ ਖਾਂ ਤੇ ਨਬੀ ਖਾਂ ਦੇ ਨਾਂ ਸੀ। ਕਹਿਣ ਲੱਗੇ ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈਨ, ਅਗਲੀ ਤੁਕ ਹੈ ਇਹ ਮੇਰੇ ਕੰਮ ਆਏ ਹੈਨ। ਤੇ ਅੱਗੇ ਤਿੰਨ ਕਿਰਪਾ ਕੀਤੀਆਂ, ਕਹਿਣ ਲੱਗੇ ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹੇਗ ਅੱਖਰ ਅੱਖਰ ਹੋਈਏ, ਜਿਹੜਾ ਸਿੱਖ ਇਹਨਾਂ ਮੇਰੇ ਪੁੱਤਰਾਂ ਦੀ ਸੇਵਾ ਕਰੇਗਾ। ਕਹਿਣ ਲੱਗੇ ਉਹਦੇ ਤੇ ਮੈਂ ਤਿੰਨ ਕਿਰਪਾ ਕਰਾਂਗਾ। ਸਤਿਗੁਰੂ ਕਿਹੜੀਆਂ? ਕਹਿਣ ਲੱਗੇ ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹੇਗ ਸੋ ਨਿਹਾਲ ਹੋਗਾ, ਉਹ ਨਿਹਾਲ ਹੋਵੇਗਾ। ਤੂਜਾ ਬਚਨ ਕੀਤਾ, ਉਸ ਉੱਪਰ ਮੇਰੀ ਖੁਸ਼ੀ ਹੋਗ, ਮੈਂ ਉਹਦੇ ਤੇ ਪੂਰੀ ਤਰ੍ਹਾਂ ਖੁਸ਼ ਹੋਵਾਂਗਾ। ਤੇ ਤੀਜਾ ਬਚਨ ਕੀਤਾ, ਉਸ ਉੱਪਰ ਮੇਰਾ ਹੱਥ ਹੋਗ, ਮੈਂ ਆਪਣੇ ਹੱਥੋਂ ਦੇ ਸਿਰ ਤੇ ਰੱਖਾਂਗਾ ਜਿਹੜਾ ਮੇਰੇ ਗਨੀ ਖਾਂ ਤੇ ਨਬੀ ਖਾਂ ਦੀ ਸੇਵਾ ਕਰੇਗਾ। ਵਾਹ ਗੁਰੂ ਕੇ ਸਿੱਖੋ, ਕਦੀ ਗੁਰੂ ਦੀ ਸੇਵਾ ਕਰਕੇ ਦੇਖੀਏ ਤੇ ਸਹੀ। ਮੈਂ ਕਹਿੰਦਾ ਗੁਰੂ ਦੀ ਸੇਵਾ ਕਦੀ ਨਿਫਲ ਨਹੀਂ ਜਾਂਦੀ। ਗੁਰਮੁਖ ਬੈਠੇ ਨੇ, ਮੈਂ ਪਿਛਲੇ ਦਿਨ ਅਰਜ਼ ਕੀਤੀ ਹਰਿਮੰਦਰ ਸਾਹਿਬ ਦੀ ਸੇਵਾ ਹੋਈ ਏ, ਦੇਖੋ ਮੈਂ ਕਹਿੰਦਾ ਇੰਨੀ ਭਾਵਨਾ ਉੱਥੇ। ਅੱਜ ਦੇਖੋ ਅਸੀਂ ਜਿਹੜੀ ਅਰਦਾਸ ਕਰਨੀ ਹੈ ਨਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਤੇ ਇੱਕ ਨਾਲ ਅਰਦਾਸ ਵਿੱਚ ਕਹਿੰਦੇ ਹਾਂ ਨਨਕਾਣਾ ਸਾਹਿਬ ਜੀ ਦੇ ਖੁੱਲੇ ਸੇਵਾ ਸੰਭਾਲ, ਇਹ ਦੋ ਗੱਲਾਂ ਰੋਜ਼ ਅਰਦਾਸ ਵਿੱਚ ਕਹਿੰਦੇ। ਹੁਣ ਮੁੱਦਤਾਂ ਹੋ ਗਈਆਂ ਸੀ ਇਹ ਕਹੀ ਜਾਂਦੇ ਹਾਂ, ਪਰ ਮੇਰਾ ਖਿਆਲ ਇਸ ਅਰਦਾਸ ਦਾ ਇੱਕ ਇੱਕ ਅੱਖਰ ਸੱਚ ਹੋਣ ਵੱਲ ਜਾ ਰਿਹਾ ਹੈ। ਨਨਕਾਣਾ ਸਾਹਿਬ ਦੇ ਖੁੱਲੇ ਦੀਦਾਰ ਵੀ ਹੋਣਗੇ, ਦਾਤੇ ਨੇ ਕਿਰਪਾ ਕੀਤੀ, ਤੇ ਅੰਮ੍ਰਿਤਸਰ ਦੇ ਇਸ਼ਨਾਨ ਜਿਹੜੇ ਨੇ ਦਰਸ਼ਨ ਇਸ਼ਨਾਨ। ਦੇਖਿਓ ਕਦੀ ਸਮਾਂ ਆਵੇਗਾ ਕਿ ਰਾਤ ਭਰ ਸਿੱਖਾਂ ਨੂੰ ਉੱਥੇ ਇੰਤਜ਼ਾਰ ਕਰਨੀ ਪਏਗੀ ਕੇਵਲ ਦਰਸ਼ਨਾਂ ਵਾਸਤੇ, ਕਿਉਂਕਿ ਲੋਕਾਂ ਨੂੰ ਉੱਥੇ ਰਹਿਮਤਾਂ ਇੰਨੀਆਂ ਮਿਲਦੀਆਂ ਪਈਆਂ ਨੇ, ਹਰਿਮੰਦਰ ਸਾਹਿਬ ਵਿੱਚ ਹਰ ਗਏ ਦੀ ਝੋਲੀ ਭਰਦੀ ਜਾਂਦੀ ਪਈ। ਕਦੀ ਤੱਕਿਓ ਰਾਤ ਨੂੰ 12-12 ਵਜੇ ਤੱਕ ਬੈਠ ਜਾਣਾ, 12 ਵਜੇ ਬੈਠਿਆਂ ਤੇ ਸਵੇਰੇ 4 ਵਜੇ ਜਾ ਕੇ ਨਮਸਕਾਰ ਕਰਨ ਦੀ ਵਾਰੀ ਆਉਣੀ, ਆਖਰ ਉਸ ਦਾਤੇ ਤੇ ਕੋਈ ਰਹਿਮ, ਉਸ ਘਰ ਵਿੱਚ ਰਹਿਮਤਾਂ ਵਰਦੀਆਂ ਪਈਆਂ ਨੇ। ਉੱਥੇ ਫਿਰ ਜਿਨ੍ਹਾਂ ਨੇ ਸੇਵਾ ਕੀਤੀ, ਇਹੋ ਜਿਹੇ ਨੌਜਵਾਨ ਸੱਜਣ, ਸਿਰਫ ਇਸ ਕਰਕੇ ਬੇਨਤੀ ਕਰ ਰਿਹਾ, ਸਾਡੀ ਭਾਵਨਾ ਬਣੇ, ਪੌੜੀਆਂ ਥੱਲੇ ਵਾਲੀਆਂ ਨੀਵੀਆਂ ਨੇ, ਜਦੋਂ ਸਰੋਵਰ ਵੀ ਜਾਈਦਾ ਹੈ ਥੱਲੇ ਨੀਵੀਆਂ ਪੌੜੀਆਂ ਨੇ, ਬਜ਼ੁਰਗਾਂ ਤੋਂ ਬੱਚਿਆਂ ਤੋਂ ਬਿਰਧਾਂ ਤੋਂ ਚੜਿਆ ਨਹੀਂ ਸੀ ਜਾਂਦਾ, ਤੇ ਨੌਜਵਾਨਾਂ ਨੇ ਜਿਵੇਂ ਘੋੜੀ ਬਣਦੀ ਹੈ ਇਸੇ ਤਰ੍ਹਾਂ ਆਪਣੀ ਕਮਰ ਦੇ ਭਾਰ ਜ਼ਮੀਨ ਤੇ ਬੈਠ ਕੇ ਗੋਡਿਆਂ ਪਰ ਨੇ ਬੈਠ ਕੇ ਕਹਿਣਾ ਕਿ ਸਾਧ ਸੰਗਤ ਜੀ ਸਾਡੀ ਕਮਰ ਤੇ ਪੈਰ ਰੱਖ ਕੇ ਸਰੋਵਰ ਤੋਂ ਬਾਹਰ ਨਿਕਲ ਜੋ, ਸਾਰਾ ਸਾਰਾ ਦਿਨ ਆਪਣੀ ਕਮਰ ਤੇ ਸੰਗਤ ਦੇ ਚਰਨ ਪਵਾ ਕੇ ਬਾਹਰ ਉਹਨਾਂ ਨੂੰ ਕਰਦੇ ਰਹੇ। ਕੀ ਇਹ ਸਿੱਖਾਂ ਦੀ ਇਸ ਭਾਵਨਾ ਨੂੰ, ਇਸ ਜਜ਼ਬਾਤ ਨੂੰ ਕਦੀ ਕੋਈ ਖਤਮ ਕਰ ਸਕੇਗਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਸਿੱਖਾਂ ਨੇ ਕੀਤੀ ਸੇਵਾ ਦੋਨਾਂ ਨੇ। ਮੈਂ ਆਪਣੇ ਵਿਸ਼ੇ ਵੱਲ ਆਵਾਂ, ਉੱਥੇ ਹਜ਼ੂਰ ਨੇ ਲਿਖਿਆ ਹੁਕਮ, ਤੇ ਹੁਕਮਨਾਮੇ ਦੀ ਮੈਂ ਬੇਨਤੀ ਕਰ ਰਿਹਾ ਵਾਂ, ਸ਼ਬਦ ਵਰਤੇ ਫਿਰ ਅਰਜ਼ ਕਰਦਿਆਂ, ਇੱਕ ਓਅੰਕਾਰ ਸਤਿਗੁਰੂ ਜੀਓ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ, ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈਨ, ਇਹ ਮੇਰੇ ਕੰਮ ਆਏ ਹੈਨ, ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹੇਗ ਸੋ ਨਿਹਾਲ ਹੋਗ, ਉਸ ਉੱਪਰ ਮੇਰੀ ਖੁਸ਼ੀ ਹੋਗ, ਉਸ ਉੱਪਰ ਮੇਰਾ ਹੱਥ ਹੋਗ, ਅਖੀਰਲੀਆਂ ਤੁਕਾਂ ਨੇ ਇਹ ਜੋ ਹੈਨ ਸੋ ਮੇਰੇ ਹੈਨ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਅਸੀਸਾਂ ਦੇ ਕੇ ਤੋਰਿਆ ਉਹਨਾਂ ਨੂੰ, ਤੇ ਘਰ ਆਏ ਤੇ ਉਸ ਬੱਚੀ ਨੇ ਕਹਿੰਦੇ ਨੇ ਉਦਰੇਵਾਂ ਕੀਤਾ, ਕਹਿਣ ਲੱਗੀ ਅੱਬਾ ਜਾਨ ਸਤਿਗੁਰੂ ਜੀ ਨੂੰ ਕਿੱਥੇ ਛੱਡ ਆਏ? ਜਦੋਂ ਬੱਚੀ ਨੇ ਪੁੱਛਿਆ ਤੇ ਕਹਿੰਦੇ ਨੇ ਸ਼ਾਮ ਦੇ ਵੇਲੇ ਸਨ, ਦੀਵਾ ਬਾਲਿਆ, ਦੀਵੇ ਦੀ ਲੋਹ ਵਿੱਚ ਕਹਿਣ ਲੱਗੇ ਮੇਰੀ ਇਹ ਧੀਏ ਅੱਜ ਜਿਹੜੀ ਕਿਰਪਾ ਸਾਨੂੰ ਮਿਲ ਗਈ ਆ ਨਾ, ਸ਼ਾਇਦ ਦੁਨੀਆਂ ਵਿੱਚ ਇਹ ਕਿਰਪਾ ਕਲਗੀ ਵਾਲੇ ਦੀ ਕਿਸੇ ਨੂੰ ਨਹੀਂ ਮਿਲੀ। ਪੁੱਛਿਆ ਪਿਤਾ ਜੀ ਕਿਹੜੀ ਕਿਰਪਾ? ਅੱਬਾ ਜਾਣ ਤੇ ਦੀਵੇ ਦੀ ਲੋਹ ਵਿੱਚ ਉਹ ਕਾਗਜ਼ ਖੋਲਿਆ ਜੋ ਹੁਕਮਨਾਮਾ ਲਿਖਿਆ ਸੀ, ਤੇ ਕਹਿੰਦੇ ਨੇ ਰਾਹ ਵਿੱਚ ਗਨੀ ਖਾਂ ਨੇ ਇੰਨੀ ਵਾਰੀ ਪੜਿਆ کہ دونوں بھراواں نوں گھر آوندیاں تک زبانی چیتے ہو گیا سی. اس لو وچ حکم نامہ پڑھیا تے بچی نوں جدو سنایا تے کہن لگی ابا جان تہانوں تے لکھ کے دے دتا تسی میرے پتر ہو تے میں کی لگی گرو گوبند سنگھ ست گرو جی دی چھوٹی بچی نوں سر تے ہاتھ رکھ کے نیتر بھر کے کہنے تیے تو گرو گوبند سنگھ جی دی پوتی بن گئی ہے سانو پتر کہ تو پوتی بنی ہے. تے بچی سے اگلا سوال کیتا ابا جان او دیاں پوتیاں ست گرو دیاں کنیاں نے. ڈاکٹر بلبیر سنگھ لکھ دے نے کٹ کے بچی نوں لا کے گلے نال کہن لگے تیے اس دے پتر بڑے نے اس دیاں پتریاں بڑیاں نے پر پوتی کیول ایک تو اے کیول تا کیول تو اے باقی جتنے بھی سکھ نے او پتر نے جتنیاں استریاں سکھنیاں نے او بچیاں نے پر ایک تو اے جنوں پوتی دی پدوی مل گئی اے. پھر کدنوں اس نے بھاونا لگایا میں پوتی میں پوتی میں آپ دار موتی تے انہاں نے شبد تو پھر چیپٹر لکھیا آپ دار موتی. میرے کہن تو مراد ماچھی والے دی او دھرتی جتھے ایک ماتا دی بھاونا نوں بھاگ لگا ماچھی والے دی دھرتی جتھے ٹنڈ دا سرانا کیتا ماچھی والے دی دھرتی جتھے اپنے گھر بلا کے کہہ دتا کہ ساڈے گھرے چلے جاؤ اس دھرتی تے میرے باجاں والے پریتم نے پھر اپنے اس اکال نوں اپنے پتا نوں مخاطب کر کے بچن اچارن کیتا ہے. آئیو اس شبد دے وشے ول کہن لگے خیال پاتشاہی دسویں. خیال ایک گاؤن دی طرز ہے جویں سد جاں ٹپے گائے جاندے نے. کہن لگے متر پیارے نوں خال مریداں دا کہنا. شبد ول دھیان دے آ جے انج لگدا جدا کہنا شبد ہے نا جویں کسے نوں سنیہا دتا جا رہا ہے. دو ٹیکا کاراں نے تین کنے ارتھ کیتے نے. ایک تاں کہندے نے کہ اے اس رات شبد اچارے ہے جدن بھائی سنگت سنگھ تے میں بینتی کراں کہ دعویٰ میں کوئی نہیں کرنا کہ جو میں کہہ رہا ایک ایک لفظ میں دعوے نال کہنا سچے ہر ایک دی کھوج آپو اپنی. وہ کہندے نے جیڑا شبد ہے نا کہنا انج لگدا ہے جویں کسے نوں کیا جاندا ہوئے کہ میرا سنیہا دئی. ایک ٹیکا کار نے ارتھ کر دیا کیتے نے کہ جس رات چمکور دے جد وچ بھائی سنگت سنگھ جنہاں نوں کلگی دتی جنہاں نوں دستار بن کے جڑے انہاں ورگے سن تے آپ جی نوں گیات ہوئے کہ بھائی سنگت سنگھ دا جنم وی پٹنہ صاحب دا ہے تے گرو گوبند سنگھ جی تو ایک دن چھوٹے صرف ایک دن چھوٹے نے. جنہاں دا روپ حضور نال ملدا ہے ایک کتاب 600 پنے دی جڑے پڑھن والے سجن ہون ڈاکٹر جسونت سنگھ دی گرو کے بیٹے بڑے وستار نال لکھی انہاں دے وچ ذکر کیتا ہے ایک دن چھوٹے نے تے پٹنہ صاحب دے استھان دا جنم ہے بھائی سنگت سنگھ جی دا. کہندے نے حضور نے وہ لکھ دے نے ہن اے وے گل ادھیاتمک جیون دی. کہندے نے وہ شہید ہوئے نے انہاں دی اندر والی روح آتما ہن کئی واری ساڈے سجن ہو سکدا کئی نہ منن. میں کہنا اس گل نوں کرم کانڈ نہ سمجھو. جدو پرانی کوئی چلا جاندا ہے تے 10 دن بعد اسی ارداس کر کے کہنے آ داتا اینو اپنے چرناں وچ تھاں دئیں آخر کوئی خیر تھائیں تے تاں ارداس کرنے آ اے کرم کانڈ تے نہیں نا. کہن لگے او سجن اس گرمکھ دی پوتر آتما میرے باجاں والے دے چرناں وچ مانو شکر کرن آئی ہووے کہ داتا اینا مان دتا ہی اپنی دستار اپنی کلگی اپنا روپ تے کیول پیخ نہیں اندر بھی او دے کلگی والا واپردا ہے. کہندے نے مانو او دے رہی پریتم دے دیش نو جاندیاں سچ کھنڈ نو جاندیاں اکال دے گھر نو جاندیاں باجاں والے نے کیا میرے ماہی نو میرے متر نو میرے باپو نو میرا ایک جا کے سنیہا دے دیں. تے اس سنیہے وچ رنچک ماتر بھی کوئی گلا نہیں متر پیارے نو. ہن کئی واری سی کہنے جی متر پیارے شبد کیوں ورتیا ہونے او گرو کے سکھو بانی پڑھ دیو تسی سارے گرو گرنتھ صاحب دی بانی وچ کی رب نو متر شبد نہیں ورتیا متر پیارا نانک جی میں چھڈ گوایا رنگ کسم بہ بھلی حضور دی بانی آپا پڑھنے ایک پڑھنے جے تو متر اساڈڑا ایک پوری نا وچھوڑ اسی یہ روز پڑھ دے نی یار وے پرہبے سکھیاں منہ کہی نہ جئیاں یار وے ہک ڈوں ہک چاڑے خوں کس چتیاں اوئے ساجن اوئے میت پیارے جو ہم کو ہر نام چتارے آد انت جاپا پڑھنے آد مد جو انت نباہ ہے سو ساجن میرا من چاہے گرمخو بانی پڑھن والے تسی بیٹھے ہو میں ایک پرمان دے کے اس وشے والاونے اسی جی متر پیارے شبد کیوں برتے ہیں میں بینتی کراں کہ گرو رام داس جی دے توکم دیئے گرو گرنتھ صاحب اپنے رب نو بڑیاں میٹھے شبداں نال برتے ہیں کتے تانو کہندے نے تو میرا باپو ہے تیرے تو میرا بنا کوئی نہیں ہوں کتے کہندے نے کلا تو میرا باپو نہیں میرا تو یار بھی ہے شبد برتے نے تو میرا متر بھی ہے تو میرا سجن بھی ہے کتے کہندے نے تو میری ماں بھی ہے کتے کہندے نے تو میرا رشتہ دار بھی ہے تے کتے بانی وچ کہندے نے میرے مالک جی تو میرا کنتے تے میں تیری کامنی ہاں شبد اسی پڑھتے نے کہ میں کامن میرا کنت کرتار جہا کرائے تیا کری شنگارے گرو امرداس دا بچن ہونا گرو رام داس دے بچن وال کی بابے نام دیو دا شبد نہیں پڑھتے میں بوری میرا رام پتار اوتھے پتی کے تے گرو رام داس جی دے بچن پڑھو کہندے نے تو گر پتا تو خیں گر ماتا تو گر بندپ میرا سکھا سکھائے اسی کیویں نو بھول جانے ہاں جدو پڑھنے ہاں کہ تو میرا پتا تو خیں میرا ماتا تو میرا بندپ تو میرا پراتا تو میرا راکھا سبنی تھائی تا پو کے ہاں کاڑا جیو او متر تا شبد ہی بڑا میٹھا جے پیارا شبد تے متر دیکھو سات گرو نے بڑا میٹھا اے شبد ورتے ہیں بابے فرید نو پوچھو او تا کہندے نے کہ میرے متر میں کھن ٹکیاں وے تھے کہندے نے مسلماناں وچ اسلام وچ انہاں دی شرع دے مطابق کسے بندے نو اگ وچ مرن تو بعد وی پھوکنا او سمجھیا جاندا ہے ناپاک ہو گئے جوندے نو پھوکنا تا بڑا مشکل ہے حضور نے جدو سلی اگ وی سڑیا تے شبد ناپاک ورتے کہ سلی تے نارائن راکھ سلی کا ہاتھ کہیں نہ پہنچے سلی ہوئے موہ ناپاک ناپاک تا کیونکہ جوندا اگ وی سڑ گئے اوتھے حضور نے شبد ورتے بابا جی نے کہن لگے پربھو جی رب جی تو میرا متر ہے میں دکھ تے سکھ تیرے نال سانجا کرنا دیکھو شبد دی روشنی تو باہر نہیں کہندے او میرے متر جے میں اپنا ٹڈ تیرے تو لکا کے رکھاں تے میرا تن اس طرح اگ تے سڑ جائے جویں مجید سڑدا ہے کہنے لگے تینو متر ہی کہدا کیا جے تیرے تو سب کچھ لکا کے رکھنا ہے تے صاحب نے شبد ورتے نے جے میں خوندا واریا متا آئڑیا کیڑا جلے مجید دیوں اوپر انگارا گرو کلگی تر کہندے نے میرے پیارے متر نو ایک سنیا دئیں تے کی متر پیارے نو خال مریداں دا کہنا سیوکاں دا مریداں دا داساں دا تے کدی دیکھو گرو کلگی تر جی نے تا شبد ہی ورتے نے کہندے نے میں ہوں پرم پرخ کو داساں میں مرید ہاں میں ہوں پرم پرخ کو داساں دیکھن آیو جگ تماشا تے مرید اصل وچ ہوندا ہی ہووے جڑا جوندے جی اپنے آپ نو مار دیندا ہے مرید دے ارتھی نے دیکھو ایک دن عرض کیتی سی کہ گرو ہے قبر تے سکھ ہے مرید قبر وچ کدی وی جوندیاں نو تھاں نہیں ملدی قبر وچ ہمیشہ مردے ہی دفنائے جاندے نے تے جنہاں نے گرو قبر وی سمانے او وی مرید بن کے سماندے نے آکڑ والے نہیں سما سکدے مرید بننا پیندا مرن تو بنا قبر نہیں تھاں دیندی مرن تو بنا پانی نہیں تاردا جنہیں ترنا ہے انہوں مرنا پینا ہے جنہیں قبر وچ ٹوئی لینی انہوں مرید بننا پینا ہے صاحب نے شبد ورتے کہ متر پیارے نو خال مریداں دا کہنا کی کہنا جی تد بن روگ رجائیاں دا اوڈن کہن لگے ناگ نواساں دے رہنا اس تو کو لائیو کہندے نے سیالی رات ہے ککریلی رات ہے لوگ اپنے گھراں وچ رضائیاں دا نگ پیمان دے نے پر میرے داتا جی جے رضائی وچ پے کے جے تلائیاں وچ گرم بستریاں وچ پے کے تیری یاد وسر جائے او رجائیاں او بسترے وی روگ نے جے تیری یاد آندی رہے تے اینا روڑا تے کنڈیاں دی وچھائی ہووے ککریلی رات تے ٹھنڈی ہوا چلدی ہووے تیری یاد نال ٹھنڈی ہوا وی کچھ نہیں وگاڑ سکدی تو بھول جائے تے رجائیاں وی روگ بن جاندیاں تد بن روگ رجائیاں دے اوڈن رجائیاں دا اوڈن تے کہن لگے ناگ نواساں دے رہنا نواس درت کرانگے کار مندر جتھے ٹکانا کیتا ہوئے جے تیری یاد نہیں ਤੇ ਉੱਚੇ ਮਹਲ ਵਿੱਚ ਰਹਿਣਾ ਇਸ ਤਰ੍ਹਾਂ ਜਿਵੇਂ ਸੱਪਾਂ ਦੇ ਟਿਕਾਣੇ ਵਿੱਚ ਰਹਿਣਾ ਹੋਵੇ। ਧਿਆਨ ਦਿਆ ਜੇ। ਹੁਣ ਅਗਲੀ ਤੁਕ ਹੈ ਕਿ ਸੂਲ ਸੁਰਾਹੀ ਦੋਨਾਂ ਦਾ ਜ਼ਿਕਰ ਕੀਤਾ ਹੈ। ਪੰਡਿਤ ਨਰੈਣ ਸਿੰਘ ਜੀ ਮੁਜੰਗਾਂ ਵਾਲੇ ਅਰਥ ਕਰਦੇ ਨੇ ਕਿ ਪਹਿਲਾਂ ਸਿਆਲ ਦਾ ਜ਼ਿਕਰ ਕੀਤਾ ਹੈ ਕਿ ਸਰਦੀ ਵਿੱਚ ਜੇ ਰਜਾਈ ਹੋਵੇ ਤੇਰੀ ਯਾਦ ਨਹੀਂ ਤੇ ਰਜਾਈ ਰੋਗ ਹੈ। ਘਰ ਇਸ ਤਰ੍ਹਾਂ ਜਿਵੇਂ ਸੱਪਾਂ ਦਾ ਨਿਵਾਸ ਹੈ। ਕਹਿਣ ਲੱਗੇ ਗਰਮੀ ਦਾ ਭਾਵੇਂ ਮੌਸਮ ਹੋਵੇ, ਠੰਡੀ ਸੁਰਾਈ ਠੰਡੇ ਪਾਣੀ ਨਾਲ ਭਰੀ ਹੋਵੇ, ਕੋਲ ਪਿਆਲੇ ਵੀ ਪਏ ਹੋਣ, ਜੇ ਤੇਰਾ ਸਿਮਰਨ ਨਹੀਂ ਤੇਰੇ ਤੋਂ ਬਿਨਾਂ ਉਹ ਸੁਰਾਹੀ ਸੂਲ ਦੀ ਤਰ੍ਹਾਂ ਹੈ, ਉਹ ਪਿਆਲੇ ਖੰਜਰ ਦੀ ਤਰ੍ਹਾਂ ਨੇ, ਤੇ ਤੇਰੇ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਨੀ ਇਸ ਤਰ੍ਹਾਂ ਹੈ ਜਿਵੇਂ ਕਸਾਈਆਂ ਦਾ ਬਿੰਗ ਸਹਿਣਾ ਹੋਵੇ। ਬਿੰਗ ਦੇ ਅਰਥ ਵੱਖ ਵੱਖ ਵਿਦਵਾਨਾਂ ਨੇ ਕੀਤੇ ਨੇ, ਆਮ ਤੌਰ ਤੇ ਅਰਥ ਕੀਤੇ ਜਾਂਦੇ ਨੇ ਕਿ ਬਿੰਗੀ ਛੁਰੀ ਜਿਵੇਂ ਕਸਾਈ ਜੀਵ ਨੂੰ ਕੋਂਦਾ ਹੈ, ਤੇਰੇ ਤੋਂ ਬਿਨਾਂ ਰਹਿਣਾ ਇਸ ਤਰ੍ਹਾਂ ਜਿਵੇਂ ਦਾਤਾ ਬਿੰਗ ਸਹਿਣਾ ਹੋਵੇ। ਆਓ ਇਸ ਤੁਕਾਂ ਨੂੰ ਕਦੀ ਬਾਣੀ ਵਿੱਚੋਂ ਪੜ੍ਹੀਏ। ਜੇ ਪਰਮਾਤਮਾ ਭੁੱਲ ਜਾਏ ਤੇ ਦੁਨੀਆਂ ਦੇ ਸੁੱਖ ਰੋਗ ਨੇ। ਕੱਲ ਇੱਕ ਪ੍ਰਮਾਣ ਦਿੱਤਾ ਸੀ 12 ਮਾਹ ਵਿੱਚੋਂ, ਉੱਥੇ ਇੱਕ ਤੁਕ ਪੜ੍ਹਨੇ ਆਪਾਂ, ਹਰ ਨਾਹਾ ਨਾ ਮਿਲੀਐ ਸਾਜਨੈ, ਕੱਟ ਪਾਈਐ ਵਿਸ਼ਰਾਮ, ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਖੀ ਸਭ ਖਾਮ। ਇਸ ਤੋਂ ਪਹਿਲਾਂ ਇੱਕ ਤੁਕ ਆਉਂਦੀ ਹੈ, ਜਿੱਤ ਕਰ ਹਰ ਕੰਤ ਨਾ ਪ੍ਰਗਟੀ, ਭੱਠ ਨਗਰ ਛੇ ਗ੍ਰਾਮ, ਜਿਸ ਘਰ ਵਿੱਚ ਸਾਈਂ ਪ੍ਰਗਟ ਨਹੀਂ। ਕਹਿਣ ਲੱਗੇ ਘਰ ਇਸ ਤਰ੍ਹਾਂ ਜਿਵੇਂ ਅੱਗ ਦਾ ਭੱਜ ਤਪਦਾ ਹੋਵੇ। ਕਦੀ ਤੱਕੋ ਗੁਰੂ ਅਰਜਨ ਸਾਹਿਬ ਤਾਂ ਕਹਿੰਦੇ ਨੇ ਧਣੀ ਵੀ ਹੋਣਾ ਜੇ ਸਾਈ ਨਹੀਂ, ਕੱਪੜੇ ਰੇਸ਼ਮੀ ਪਾਏ ਨੇ ਤੇ ਸਾਹਿਬ ਕਹਿੰਦੇ ਨੇ ਕੱਪੜੇ ਨੀ ਅਸਲ ਵਿੱਚ ਅੱਗ ਹੈ। ਤੁੱਤ ਬਿਨ ਰੋਗ ਰਜਾਈਆਂ ਦਾ ਓਢਣ, ਧਣੀ ਵੀ ਹੋਣਾ ਪਾਠ ਪਟੰਬਰ ਭਾਹੀ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ। ਜੇ ਪਰਮਾਤਮਾ ਯਾਦ ਨਹੀਂ ਤੇ ਸਾਹਿਬ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਘੀਰੇ, ਮਨ ਇੱਛੇ ਸੁਖ ਮਾਣ ਦਾ ਕਿਚ ਨਾਏ ਵਸੂਰੇ, ਸੋ ਪ੍ਰਭ ਚਿੱਤ ਨਾ ਆਵਈ ਬਿਸ਼ਤਾ ਕੇ ਕੀਰੇ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਸੋ ਪ੍ਰਭ ਚਿੱਤ ਨਾ ਆਵਈ ਬਿਸ਼ਤਾ ਕੇ ਕੀਰੇ, ਬਿਨ ਹਰ ਨਾਮ ਨਾ ਛਾਂਤ ਹੋਏ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਸਾਹਿਬ ਕਹਿੰਦੇ ਨੇ ਸੇਜੜੀਆਂ ਸੋਇਨ ਹੀਰੇ ਲਾਲ ਚੜੰਦੀਆਂ, ਸੁਪਰ ਕੱਪੜ ਭੋਗ ਨਾਨਕ ਪਿਰੀ ਵਿਹੋਣੀ ਤੱਤੀਆਂ। ਬਾਬਾ ਜੀ ਕਹਿੰਦੇ ਨੇ ਵਿਛੋਏ ਜੰਬੂਰ, ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ, ਤੇਰੇ ਚਰਨਾਂ ਤੋਂ ਵਿਛੋੜਾ ਇਸ ਤਰ੍ਹਾਂ ਕਿ ਜਿਵੇਂ ਜੰਬੂਰਾਂ ਨਾਲ ਸਾਡੀਆਂ ਕੋਈ ਬੋਟੀਆਂ ਨੋਚਦਾ ਹੋਵੇ। ਤੇ ਕੀ ਇਹ ਸ਼ਬਦ ਢੁਕਦੇ ਨੇ ਕਿ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਵਿਛੋਏ ਜੰਬੂਰ ਖਵੇ ਨਾ ਵੰਜਨ ਗਾਖੜੇ, ਮਾਲਕਾ ਤੇਰਾ ਵਿਛੋੜਾ ਜੰਬੂਰਾਂ ਦੀ ਤਰ੍ਹਾਂ ਸਾਨੂੰ ਕੋਂਦਾ ਪਿਆ, ਤੇਰੇ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਂਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਦਿੰਗ ਕਸਾਈਆਂ ਦਾ ਸਹਿਣਾ, ਤੇ ਦਾਤਿਆ ਅੱਜ ਮੇਰੇ ਕੋਲ ਕੋਈ ਸੇਜ ਨਹੀਂ, ਮੇਰੇ ਕੋਲ ਕੋਈ ਆਸਨ ਨਹੀਂ, ਕੋਈ ਪਲੰਗ ਨਹੀਂ, ਕੋਈ ਕੀਮਤੀ ਬਸਤਰ ਨਹੀਂ, ਪਰ ਫਿਰ ਵੀ ਮੇਰੇ ਯਾਰ ਨੂੰ ਕਹਿ ਦੇਈ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ। ਤੇਰਾ ਦਾਤਾ ਦਿੱਤਾ ਹੋਇਆ ਸੱਥਰ ਜ਼ਮੀਨ ਤੇ ਜਿਹੜਾ ਵਿਛਾਉਣਾ ਤੂੰ ਦਿੱਤਾ ਇਹ ਚੰਗਾ ਹੈ। ਕਦੀ ਦੇਖੋ ਗੁਰੂ ਅਰਜਨ ਦੇਵ ਜੀ ਦੀ ਇੱਕ ਤੁਕ ਪੜ੍ਹਨੇ ਅਸੀਂ ਬਾਣੀ ਵਿੱਚੋਂ, ਕਹਿੰਦੇ ਰੁੱਖੋ ਭੋਜਨ ਭੂਮ ਸੈਨ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਕਹਿੰਦੇ ਨੇ ਰੁੱਖੀ ਰੋਟੀ ਮਿਲ ਜਾਏ, ਜ਼ਮੀਨ ਤੇ ਟਿਕਾਣਾ ਮਿਲ ਜਾਏ, ਪਰ ਜੇ ਸਾਈਂ ਦੀ ਯਾਦ ਹੋਵੇ ਨਾ ਤੇ ਗੁਰਮੁਖੋ ਉਹ ਰੁੱਖੀ ਰੋਟੀ ਜ਼ਮੀਨ ਤੇ ਸੋਨਾ ਵੀ ਕੀਮਤੀ ਸੇਜ ਦੀ ਤਰ੍ਹਾਂ ਹੈ। ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੂਖ ਬਿਹਾਸ, ਜੇ ਸਾਈਂ ਚੇਤੇ ਹੋਵੇ ਤੇ ਮਾਛੀਵਾੜੇ ਦਾ ਭਾਵੇਂ ਜੰਗਲ ਵੀ ਹੋਵੇ। ਤੇ ਕਦੀ ਇਸ ਪੌੜੀ ਨੂੰ ਪੜਿਓ ਕਿ ਬਸਤਾ ਤੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਟ ਤਨ ਰੂਪ ਹੀਨ ਕਿਚ ਸਾਕ ਨਾ ਛਿੰਨਾ, ਪਰ ਪਿਆਰਿਓ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਧਿਨਾ। ਜੇ ਅੰਦਰ ਭਿੱਜਾ ਹੈ ਨਾ ਤੇ ਉਹ ਕੰਢਿਆਂ ਦੀ ਸੇਜ, ਉਹ ਰੋੜਾਂ ਦੀ ਸੇਜ, ਮਾਛੀਵਾੜੇ ਦੇ ਕੰਢੇ, ਉਹ ਵੀ ਰੱਬ ਦੀ ਦਿੱਤਾ ਹੋਇਆ ਇੱਕ ਸਿੰਘਾਸਨ ਹੈ। ਕਹਿਣ ਲੱਗੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਉਹਦਾ ਜ਼ਮੀਨ ਤੇ ਵਿਛਾਉਣਾ ਚੰਗਾ, ਭੱਟ ਖੇੜਿਆਂ ਦਾ ਰਹਿਣਾ, ਭੱਠ ਦਰ ਤੇ ਅੱਗ ਵਿੱਚ ਪੈ ਜਾਏ, ਖੇੜਿਆਂ ਦਰ ਤੇ ਉਹ ਖੁਸ਼ੀਆਂ, ਉਹ ਖੇੜੇ, ਉਹ ਸਾਨੂੰ ਸੁੱਖ ਅੱਗ ਵਿੱਚ ਲੱਗ ਕੇ ਸੜ ਜਾਣ, ਜਿੰਨਾ ਖੁਸ਼ੀਆਂ ਵਿੱਚ ਪੈ ਕੇ ਤੇਰੀ ਯਾਦ ਭੁੱਲ ਜਾਂਦੀ। ਹੇ ਮਾਲਕ ਜੀ, ਤੇਰੀ ਯਾਦ ਹੋਵੇ ਕੰਢਿਆਂ ਦੀ ਸੇਜ ਪ੍ਰਵਾਨ ਹੈ, ਤੇਰੀ ਯਾਦ ਤੋਂ ਬਿਨਾਂ ਸੋਹਣੇ ਬਿਸਤਰ ਵੀ ਰੋਗ ਨੇ। ਤੇਰੀ ਯਾਦ ਹੋਵੇ ਤੇ ਮੇਰੇ ਮਾਲਕ ਜੀ ਭਾਣਾ ਮੰਨਣ ਦਾ ਵੀ ਸਵਾਦ ਹੈ, ਜੇ ਤੇਰੀ ਯਾਦ ਨਹੀਂ ਤੇ ਅੰਦਰ ਦੁਨੀਆਂ ਦੇ ਸੁੱਖ ਲੈ ਕੇ ਵੀ ਕਲਪਦਾ ਰਹਿੰਦਾ ਹੈ। ਸਾਹਿਬ ਕਿਰਪਾਲੂ ਮਿਹਰ ਕਰਨ, ਆਪਾਂ ਵੀ ਉਸ ਗੁਰੂ ਕਲਗੀਧਰ ਜੀ ਦੇ ਇਸ ਬਚਨ ਨੂੰ ਜ਼ਿੰਦਗੀ ਵਿੱਚ ਕਦੀ ਕਮਾ ਸਕੀਏ ਕਿ ਸਿੱਖ ਮਾਲਕ ਦਾ ਸ਼ੁਕਰ ਕਰਦਾ ਹੈ ਜਿੱਥੇ ਵੀ ਉਹ ਰੱਖਦਾ ਹੈ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮਿਹਰ ਕਰਨ ਸਾਨੂੰ ਵੀ ਸਮਤ ਬਖਸ਼ਣ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਿਆ ਜੇ, ਜਿਵੇਂ ਪਿਛਲੇ ਕਈ ਦਿਨਾਂ ਤੋਂ ਆਪਾਂ ਹਜ਼ੂਰ ਦੇ ਇਹਨਾਂ ਸ਼ਬਦਾਂ ਦੀ ਵਿਚਾਰ ਕਰਦੇ ਆ ਰਹੇ ਹਾਂ। ਕੱਲ੍ਹ ਸ਼ਾਮ ਦੇ ਦੀਵਾਨ ਤੋਂ ਖਾਸ ਕਰਕੇ ਅੰਮ੍ਰਿਤ, ਗੁਰੂ, ਰਹਿਤ, ਖਾਲਸਾ ਜੋ ਸਾਡੀ ਮਰਿਆਦਾ ਹੈ ਉਸ ਸੰਬੰਧੀ ਕੱਲ੍ਹ ਸ਼ਾਮ ਤੋਂ ਆਪਾਂ ਵਿਚਾਰਾਂ ਸ਼ੁਰੂ ਕਰਾਂਗੇ। ਆਪ ਇਸੇ ਤਰ੍ਹਾਂ ਵੱਧ ਚੜ੍ਹ ਗੁਰੂ ਘਰ ਦੀ ਹਾਜ਼ਰੀ ਭਰ ਕੇ ਸਾਹਿਬ ਦੀਆਂ ਖੁਸ਼ੀਆਂ